ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੋੜ ਲਈਏ। ਪਰ ਸਤਿਗੁਰਾਂ ਦੇ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਮੇਰੇ ਸਿੱਖਨ ਬੇਕਤਰ ਧਨ ਲੁੱਟ ਬੇਤ।
ਮਹਾਰਾਜ ਜੀ ਕਹਿੰਦੇ ਕਈ ਬ੍ਰਾਹਮਣ ਐਸੇ ਨੇ ਜਿਹੜੇ ਮੇਰੇ ਸਿੱਖਾਂ ਕੋਲੋਂ ਦਾਨ ਲੁੱਟਣ ਵਾਸਤੇ ਨਾ ਵੇਸ਼ ਧਾਰਨ ਕਰ ਲੈਂਦੇ ਨੇ ਸਿੱਖੀ ਦਾ, ਉਹ ਬਾਹਮਣੀ ਬਿਰਤੀ ਵਾਲੇ ਸਿੱਖ। ਬਾਹਰੋਂ ਵੇਸ਼ ਤਾਂ ਉਹਨਾਂ ਦਾ ਸਿੱਖੀ ਵਾਲਾ ਹੁੰਦਾ ਹੈ, ਪਰ ਕਰਮ ਜਿਹੜੇ ਨੇ ਉਹ ਬ੍ਰਾਹਮਣਾਂ ਵਾਲੇ ਕਰਾਉਂਦੇ ਨੇ। ਖਾਲਸਾ ਜੀ ਅੱਜ ਇਹ ਵਰਤਾਰਾ ਵਰਤ ਰਿਹਾ, ਬਾਹਰੋਂ ਉਹਨਾਂ ਦਾ ਵੇਸ ਜਿਹੜਾ ਉਹ ਸਿੱਖਾਂ ਵਾਲਾ ਹੁੰਦਾ ਹੈ, ਕੰਮ ਬਾਹਮਣਾਂ ਵਾਲੇ ਕਰਾਉਂਦੇ ਨੇ। ਜੇ ਤੁਸੀਂ ਮਾਵਾਂ ਦੀ ਦਾਲ ਜਿਹੜੀ ਆ ਉਹ ਗੁਰਦੁਆਰੇ ਜਾ ਕੇ ਚੜਾ ਦਿਆ ਜੇ ਜਾਂ ਸਾਡੇ ਕੋਲ ਡੇਰੇ ਤੇ ਦੇ ਦਿਆ ਜੇ, ਸ਼ਨੀਵਾਰ ਵਾਲੇ ਦਿਨ ਇਹ ਕੰਮ ਕਰਿਆ ਜੇ, ਜਾਂ ਤੁਸੀਂ ਸ਼ਨੀਵਾਰ ਵਾਲੇ ਦਿਨ ਜਾ ਕੇ ਤੇਲ ਦਾਨ ਕਰ ਦਿਆ ਜੇ। ਉਹ ਬਾਹਮਣੀ ਬਿਰਤੀ ਵਾਲੇ ਹੈ ਨੇ ਨਾ ਅੱਜ ਵੀ, ਕਿਹੜਾ ਨਹੀਂ ਹਨ, ਉਹਨਾਂ ਦਾ ਵੇਸ ਬਾਹਰੋਂ ਸਿੱਖਾਂ ਵਾਲਾ ਹੈ, ਪਰ ਕੰਮ ਉਹ ਬਾਹਮਣੀ ਬਿਰਤੀ ਵਾਲਾ ਕਰਦੇ ਨੇ ਜਿਹੜਾ ਲੋਕਾਂ ਨੂੰ ਗੁਰਸਿੱਖਾਂ ਨੂੰ ਗੁੰਮਰਾਹ ਕਰ ਰਹੇ। ਖਾਲਸਾ ਜੀ ਜਿਹੜੇ ਤਾਂ ਕੱਚੇ ਪਿੱਲੇ ਹੁੰਦੇ ਨੇ ਉਹ ਗੁੰਮਰਾਹ ਹੋ ਵੀ ਜਾਂਦੇ ਨੇ, ਪਰ ਜਿਹੜਾ ਕੇਵਲ ਗੁਰੂ ਤੇ ਵਿਸ਼ਵਾਸ ਤੇ ਯਕੀਨ ਤੇ ਭਰੋਸਾ ਰੱਖਦਾ ਉਹ ਕਦੇ ਗੁੰਮਰਾਹ ਨਹੀਂ ਹੁੰਦਾ। ਉਹ ਕਹਿੰਦਾ ਕਰ ਹੈ ਰਾਮ ਹੋਏ ਹੈ ਸੋਏ, ਜੋ ਮੇਰੇ ਰਾਮ ਨੇ ਕਰਨਾ ਉਹ ਹੋਣਾ, ਕਿਸੇ ਦੇ ਹੱਥ ਵੱਸ ਕੋਈ ਜ਼ੋਰ ਨਹੀਂ ਕੋਈ ਤਾਣ ਨਹੀਂ ਹੈ, ਜੋ ਹੋਣਾ ਉਹ ਹੋ ਕੇ ਰਹਿਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ, ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਹੋਏ। ਜੇ ਅਨ ਹੋਣੀ ਹੋਵੇ ਉਹਦਾ ਫਿਕਰ ਕਰੀਦਾ, ਜਿਹੜੀ ਹੋਣੀ ਆ ਉਹ ਤਾਂ ਵਰਤ ਕੇ ਰਹਿਣੀ ਆ, ਜਿੱਥੇ ਮਰਜ਼ੀ ਬੰਦਾ ਚਲਾ ਜਾਏ, ਜਿੱਥੇ ਮਰਜ਼ੀ ਜੋ ਮਰਜ਼ੀ ਕਰ ਲੈ, ਉਹ ਨਹੀਂ ਟਲਣੀ। ਕਈ ਹੈਣ ਇਹੋ ਜਿਹੇ ਬ੍ਰਾਹਮਣ ਜਿਨ੍ਹਾਂ ਨੇ ਵੇਸ ਗੁਰੂ ਕਲਗੀਧਰ ਜੀ ਕਹਿੰਦੇ ਸਿੱਖਾਂ ਵਾਲਾ ਧਾਰਨ ਕੀਤਾ ਹੁੰਦਾ, ਉਹ ਤਾਂ ਸਿੱਖੀ ਲਿਬਾਸ ਧਾਰਦੇ ਨੇ ਕਿ ਸਿੱਖਾਂ ਨੂੰ ਲੁੱਟਾਂਗੇ। ਉਦਾਂ ਤਾਂ ਸਿੱਖ ਦਾਨ ਨਹੀਂ ਦਿੰਦੇ ਕਿਸੇ ਬੋਧੀ ਵਾਲੇ, ਤਿਲਕ ਵਾਲੇ ਨੂੰ, ਜਨੇਊ ਵਾਲੇ ਨੂੰ ਆਪਾਂ ਕਦੇ ਦਾਨ ਦੇਵਾਂਗੇ? ਹਾਂ, ਜੇ ਕੋਈ ਉਹੀ ਜਨੇਊ ਵਾਲਾ ਬੋਧੀ ਵਾਲਾ ਕੇਸ ਰੱਖ ਲਏ, ਲਿਬਾਸ ਸਿੱਖਾਂ ਵਾਲਾ ਧਾਰਨ ਕਰ ਲਿਆ, ਆ ਕੇ ਸਾਡੇ ਕੋਲੋਂ ਦਾਨ ਮੰਗੇ ਉਹੀ ਮਰਿਆਦਾ ਨਾਲ, ਉਹਨੂੰ ਅਸੀਂ ਦਾਨ ਦੇ ਦਿਆਂਗੇ ਵੀ ਚਲੋ ਹੈ ਤਾਂ ਸਿੱਖ। ਏਦਾਂ ਮਹਾਰਾਜ ਜੀ ਕਹਿੰਦੇ ਕਈ ਬ੍ਰਾਹਮਣ ਹੈ ਨਾ, ਉਹ ਤੁਸੀਂ ਪਛਾਣਨਾ ਉਹਨਾਂ ਨੂੰ, ਤੁਹਾਨੂੰ ਦ੍ਰਿਸ਼ਟੀ ਪਰਮੇਸ਼ਰ ਨੇ ਦਿੱਤੀ ਹੈ, ਸੋਝੀ ਦਿੱਤੀ ਹੈ, ਉਹਦੇ ਨਾਲ ਵਿਚਾਰ ਕਰਕੇ ਵੇਖ ਲੈਣਾ ਵੀ ਇਹ ਸਿੱਖ ਹੈ ਵੀ, ਇਹ ਬ੍ਰਾਹਮਣ ਵੀ ਬ੍ਰਾਹਮਣਵਾਦੀ ਬਿਰਤੀ ਦੇ ਨਾਲ ਦਾਨ ਮੰਗ ਰਿਹਾ ਹੈ, ਇਹ ਜ਼ਰੂਰ ਭੇਸ ਵਿੱਚ ਛੁਪਿਆ ਭੇਖੀ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਇਹੋ ਜਿਹਾ ਭੇਖੀ ਦਾਨ ਲੁੱਟਣ ਵਾਸਤੇ ਆਉਂਦਾ ਹੈ,
ਤਰੇ ਕੇ ਸਿਰੇ ਕੇ ਤੰਦ ਤਜ ਕਪਟੀ ਪਾਪੀ ਕੇਤ।
ਮਹਾਰਾਜ ਜੀ ਕਹਿੰਦੇ ਉਦਾਂ ਉਹਨੇ ਕੇਸ ਰੱਖੇ ਹੋਏ ਨੇ ਤੇ ਬੜਾ ਵੱਡਾ ਰਿਸ਼ੀ ਨਜ਼ਰ ਆਉਂਦਾ ਹੈ, ਪਰ ਅਸਲ ਵਿੱਚ ਇਹੋ ਜਿਹਾ ਜਿਹੜਾ ਭੇਖ ਧਾਰੀ ਬ੍ਰਾਹਮਣ ਹੈ ਨਾ, ਉਹ ਦੁਨੀਆਂ ਦੇ ਜਿੰਨੇ ਪਾਪ ਨੇ ਉਹਨਾਂ ਪਾਪਾਂ ਦਾ ਕੇਤ ਹੈ। ਕੇਤ ਕਹਿੰਦੇ ਨੇ ਝੰਡੇ ਨੂੰ, ਕਹਿੰਦੇ ਉਹ ਪਾਪਾਂ ਦਾ ਝੰਡਾ ਹੈ, ਜਿਵੇਂ ਸਾਰੇ ਪਾਪਾਂ ਦਾ ਮੂਲ ਹੁੰਦਾ ਨਾ, ਦੂਰੋਂ ਹੀ ਨਜ਼ਰ ਆ ਜਾਏ। ਜਿਹੜਾ ਇਹੋ ਜਿਹਾ ਭੇਖੀ ਬ੍ਰਾਹਮਣ ਹੈ, ਭੇਖ ਧਾਰਨ ਕਰਕੇ ਕੇਸ ਰੱਖ ਕੇ ਗੁਰਸਿੱਖਾਂ ਕੋਲੋਂ ਦਾਨ ਲੁੱਟਦਾ ਹੈ, ਮਹਾਰਾਜ ਜੀ ਕਹਿੰਦੇ ਉਹ ਬੜਾ ਵੱਡਾ ਭੇਖੀ ਹੈ, ਉਹ ਬੜਾ ਵੱਡਾ ਪਾਪੀ ਹੈ, ਉਹ ਪਾਪੀਆਂ ਦਾ ਕੇਤ ਹੈ, ਝੰਡਾ ਹੈ।
ਬਿਪਰ ਬਣੇ ਉੱਤਮ ਬੜਾ ਤੀਨ ਦੇਵ ਕੋ ਰੂਪ।
ਮਹਾਰਾਜ ਜੀ ਕਹਿੰਦੇ ਭਾਈ ਉਹ ਬ੍ਰਾਹਮਣ ਉੱਤਮ ਹੈ ਜਿਹੜਾ ਅਸਲ ਵਿੱਚ ਬ੍ਰਹਮ ਨੂੰ ਜਾਣ ਲਵੇ, ਜਿਹੜਾ ਬ੍ਰਹਮ ਨੂੰ ਜਾਣ ਲਵੇ। ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰੈ ਸਿੱਧੀ ਪਿੱਛਾ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਪਾਤਸ਼ਾਹ ਕਹਿੰਦੇ ਅਸਲ ਵਿੱਚ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ, ਜਿਹੜਾ ਅਸਲ ਵਿੱਚ ਬ੍ਰਾਹਮਣ ਦਾ ਬ੍ਰਹਮ ਪੁਣੇ ਦੀ ਬਿਰਤੀ ਨੂੰ ਜਾਣ ਲੈਂਦਾ, ਜਿਹਦੇ ਅੰਦਰ ਆਤਮਾ ਇਸ ਤਰ੍ਹਾਂ ਪ੍ਰਗਟ ਹੋ ਜਾਏ ਜਿਵੇਂ ਹੱਥ ਤੇ ਧਰਿਆ ਔਲਾ ਸਾਹਮਣੇ ਨਜ਼ਰ ਆਉਂਦਾ ਨਾ, ਏਦਾਂ ਆਤਮਾ ਦਾ ਸਾਕਸ਼ਾਤਕਾਰ ਹੋ ਜਾਵੇ ਉਹਨੂੰ ਬ੍ਰਾਹਮਣ ਕਹਿੰਦੇ ਨੇ। ਔਰ ਇਹੋ ਜਿਹਾ ਜਿਹੜਾ ਬ੍ਰਾਹਮਣ ਹੈ ਮਹਾਰਾਜ ਜੀ ਕਹਿੰਦੇ ਉਹ ਤਿੰਨਾਂ ਦੇਵਾਂ ਤੋਂ ਉੱਤਮ ਹੈ। ਤਿੰਨ ਦੇਵ ਨੇ ਨਾ ਤ੍ਰਿਦੇਵ, ਕਿਹੜੇ? ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਮਹਾਰਾਜ ਕਹਿੰਦੇ ਇਹੋ ਜਿਹਾ ਬ੍ਰਾਹਮਣ ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹ ਇਹਨਾਂ ਤਿੰਨਾਂ ਦੇਵਤਿਆਂ ਤੋਂ ਉੱਤਮ ਹੈ, ਇਹਨਾਂ ਤਿੰਨਾਂ ਦੇਵਾਂ ਤੋਂ ਸਰਵੋਤਮ ਹੈ।
ਪਲਤ ਮਜਬ ਪੀਰਨ ਜਜੈ ਸੋ ਪਾਪੀ ਪਰੇ ਕੋਪ।
ਜਿਹੜਾ ਆਪਣਾ ਮਜ਼ਹਬ ਛੱਡ ਕੇ, ਆਪਣਾ ਧਰਮ ਛੱਡ ਕੇ ਪੀਰਾਂ ਦੀ ਜਜਨ ਪੂਜਾ ਕਰਨ ਲੱਗ ਪਵੇ। ਜਜੈ ਦਾ ਮਤਲਬ ਹੁੰਦਾ ਪੂਜਾ ਕਰਨੀ, ਪੀਰਾਂ ਨੂੰ ਜਾ ਕੇ ਪੂਜੀ ਜਾਏ, ਜਾ ਕੇ ਪੀਰਾਂ ਦੇ ਉੱਤੇ ਸੀਰਨੀਆਂ ਚੜਾਈ ਜਾਵੇ, ਪੀਰਾਂ ਨੂੰ ਜਾ ਕੇ ਨੱਕਾਂ ਰਗੜੀ ਜਾਵੇ, ਉਹਨਾਂ ਪੀਰਾਂ ਦੀਆਂ ਕਬਰਾਂ ਤੇ ਮੜੀਆਂ ਤੇ ਜਾ ਕੇ ਜੈ ਮਸਤਾਂ ਦੀ ਕਰਦਾ ਫਿਰੇ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਪਾਪੀ ਬੰਦਾ ਉਹ ਘੋਰ ਨਰਕਾਂ ਦੇ ਖੂਹ ਵਿੱਚ ਡਿੱਗਦਾ ਹੈ ਜਿਹੜਾ ਏਦਾਂ ਦੀ ਬਿਰਤੀ ਰੱਖਦਾ ਹੈ। ਸੋ ਪਾਪੀ ਪਰੇ ਕੂਪ, ਉਹ ਪਾਪ ਦੇ ਖੂਹ ਵਿੱਚ ਡਿੱਗਦਾ ਇਹੋ ਜਿਹਾ ਬੰਦਾ। ਅੱਜ ਖਾਲਸਾ ਜੀ, ਸਾਡੇ ਪੰਜਾਬ ਦੀ ਧਰਤੀ ਤੇ ਬੜੇ ਗਾਇਕ ਨੇ ਐਸੇ ਜਿਹੜੇ ਕਹਾਉਂਦੇ ਗੁਰੂ ਘਰ ਦੇ ਨੇ, ਸਿੱਖਾਂ ਦੇ ਬੱਚੇ ਕਹਾਉਂਦੇ ਨੇ, ਪਰ ਜਾ ਕੇ ਉਹਨਾਂ ਪੀਰਾਂ ਦੀਆਂ ਮਜ਼ਾਰਾਂ ਤੇ ਜੈ ਮਸਤਾਂ ਦੀ ਕਰਦੇ ਫਿਰਦੇ ਨੇ ਤੇ ਉਹਨਾਂ ਨੂੰ ਜਾ ਕੇ ਸਵਡਿਆਈਆਂ, ਉਹ ਫਿਰ ਪੀਰ ਬੀੜੀਆਂ ਸਿਗਰਟਾਂ ਪੀ ਪੀ ਕੇ ਇਹਨਾਂ ਦੇ ਮੂੰਹ ਤੇ ਧੂੰਆਂ ਮਾਰਦੇ ਨੇ, ਇਹ ਉਹਨਾਂ ਦੇ ਪੈਰਾਂ ਵਿੱਚ ਬੈਠੇ, ਲੋਰ ਵਿੱਚ ਬੈਠੇ ਉਹਨਾਂ ਨੂੰ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ। ਖਾਲਸਾ ਜੀ, ਗੁਰੂ ਕੇ ਸਿੱਖ ਦਾ ਇਹ ਵਿਧਾਨ ਨਹੀਂ ਹੈ ਕਿ ਕਿਸੇ ਪੀਰ ਨੂੰ ਜਾ ਕੇ ਪੂਜਦਾ ਫਿਰੇ। ਬੜੀ ਹੈਰਾਨੀ ਹੁੰਦੀ ਹੈ, ਆ ਵੀਰਵਾਰ ਦਾ ਦਿਨ ਆਉਂਦਾ ਹੈ ਤੇ ਵੀਰਵਾਰ ਵਾਲੇ ਦਿਨ ਆ ਕਈ ਥਾਵਾਂ ਤੇ ਪੀਰਾਂ ਦੀਆਂ ਕਬਰਾਂ ਬਣੀਆਂ ਹੋਈਆਂ, ਜਿੱਥੇ ਦੋ ਕਿੱਟਾਂ ਰੱਖ ਦੇਣ, ਦੀਵਾ ਜਗਾ ਦੇਣ ਸਰਿਓਂ ਦੇ ਤੇਲ ਦਾ, ਸਾਲਕ ਨੂੰ ਉੱਥੇ ਕਬਰ ਬਣ ਜਾਂਦੀ ਹੈ। ਦੋ ਕੁ ਸਾਲਾਂ ਨੂੰ ਉੱਥੇ ਬਹੁਤ ਵੱਡਾ ਇੱਕ ਦਰਬਾਰ ਬਣਾ ਦਿੰਦੇ, ਦਰਗਾਹ ਬਣਾ ਦਿੰਦੇ ਨੇ। ਪੰਜਾਂ ਸੱਤਾਂ ਸਾਲਾਂ ਵਿੱਚ ਉੱਥੇ ਕੋਈ ਮਸਤ ਆ ਕੇ ਬਹਿ ਜਾਂਦਾ ਤੇ ਫਿਰ ਉਹ ਜੈ ਮਸਤਾਂ ਦੀ ਕਰਨ ਲੱਗ ਪੈਂਦਾ। ਉਸ ਪੀਰਾਂ ਦੀਆਂ ਜਿਹੜੀਆਂ ਕਬਰਾਂ ਨੇ ਵੀਰਵਾਰ ਵਾਲੇ ਦਿਨ, ਉੱਥੇ ਜਿੰਨੇ ਵੀ ਮੱਥਾ ਟੇਕਣ ਵਾਲੇ ਹੁੰਦੇ ਨੇ, ਸਾਡਾ ਸਿੱਖਾਂ ਦਾ ਲਾਣਾ ਹੀ ਹੁੰਦਾ, ਸਿੱਖਾਂ ਦਾ ਟੋਲਾ ਹੀ ਹੁੰਦਾ, ਉੱਥੇ ਕੋਈ ਮੁਸਲਮਾਨ ਨਹੀਂ ਜਾਂਦਾ ਮੱਥਾ ਟੇਕਣ। ਉੱਥੇ ਤੁਸੀਂ ਜਿੰਨੇ ਵੀ ਹੋਣਗੇ ਕਿਸੇ ਨੂੰ ਪੁੱਛ ਲਿਓ ਵੀ ਮੁਸਲਮਾਨ ਹੈ, ਸਾਰਿਆਂ ਦੀ ਜ਼ੁਬਾਨ ਤੋਂ ਇਹੀ ਸ਼ਬਦ ਨਿਕਲੇਗਾ ਵੀ ਅਸੀਂ ਸਿੱਖਾਂ ਦੇ ਘਰ ਜੰਮੇ ਹਾਂ, ਸਿੱਖ ਹਾਂ, ਮੱਥਾ ਉੱਥੇ ਪੀਰਾਂ ਤੇ ਟੇਕਦੇ ਫਿਰਦੇ ਨੇ। ਲੱਖ ਲਾਹਨਤ ਇਹੋ ਜਿਹੇ ਲੋਕਾਂ ਤੇ ਤਰਕਾਰ ਹੈ ਜਿਹੜੇ ਆਪਣੇ ਪੀਰ ਦਾ, ਆਪਣੇ ਪਿਰਾਨ ਪੀਰ ਦਾ ਪੱਲਾ ਛੱਡ ਕੇ ਇਹਨਾਂ ਝੂਠੇ ਪੀਰਾਂ ਦੇ ਆਸਰੇ ਤੁਰੇ ਫਿਰਦੇ ਨੇ। ਸਤਿਗੁਰਾਂ ਵਰਗਾ ਪੀਰ ਕਿਹੜਾ ਹੋ ਸਕਦਾ ਦੁਨੀਆਂ ਚ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਵਰਗਾ ਕੋਈ ਪੀਰ ਹੋ ਸਕਦਾ? ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਪੀਰ ਲਿਖਿਆ, ਕਹਿੰਦੇ ਜਾਹਰ ਪੀਰ ਨੇ ਗੁਰੂ ਨਾਨਕ ਸਾਹਿਬ, ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰੂ ਜਾਹਰ ਪੀਰ ਨੇ। ਸਤਿਗੁਰਾਂ ਵਰਗਾ ਪੀਰ ਕਿਹੜਾ ਹੋ ਸਕਦਾ ਜਿਹੜਾ ਸਾਡੀ ਪੀੜਾ ਨੂੰ ਦੂਰ ਕਰਦੇ, ਉਹਨੂੰ ਪੀਰ ਕਹਿੰਦੇ ਨੇ, ਜਿਹੜਾ ਸਾਡੇ ਦੁੱਖ ਹਰ ਦੇਵੇ, ਸਾਡੇ ਦੁੱਖਾਂ ਦੀ ਨਿਵਿਰਤੀ ਕਰ ਦੇਵੇ, ਉਹ ਹੈ ਪੀਰ। ਕਲਗੀ ਧਰ ਜਿਹਾ ਪੀਰ ਕਿਹੜਾ ਹੋ ਸਕਦਾ ਹੈ? ਤੇ ਗੁਰਸਿੱਖ ਦਾ ਨਿਸ਼ਚਾ ਗੁਰੂ ਤੋਂ ਬਿਨਾਂ ਕਿਸੇ ਹੋਰ ਤੇ ਨਹੀਂ ਹੋਣਾ ਚਾਹੀਦਾ, ਏਦਾਂ ਦਾ ਨਿਸ਼ਚਾ ਹੋਣਾ ਚਾਹੀਦਾ ਜੋ ਸਵਈਆ ਆਪਾਂ ਰਹਿਰਾਸ ਸਾਹਿਬ ਚ ਰੋਜ਼ ਪੜ੍ਹਦੇ ਹਾਂ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਖ ਤਰੇ ਨਹੀਂ ਆਨਿਓ। ਇਹ ਆ ਨਿਸ਼ਚਾ ਸਿੱਖ ਦਾ, ਹੇ ਸਤਿਗੁਰੂ ਜਦੋਂ ਦੇ ਮੈਂ ਤੁਹਾਡੇ ਚਰਨ ਫੜੇ ਨੇ, ਮੈਂ ਉਦੋਂ ਤੋਂ ਮੁੜ ਕੇ ਕਦੇ ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਂਦਾ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੂ ਸਭ ਤੋਹੇ ਬਖਾਨਿਓ। ਕਮਾਲ ਦੇ ਬਚਨ ਕਹਿੰਦੇ ਦੋਹਰੇ ਵਿੱਚ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਆ ਗੁਰਸਿੱਖ ਦਾ ਨਿਸ਼ਚਾ, ਮੈਂ ਸਾਰੇ ਦਰ ਛੱਡ ਕੇ ਤੁਹਾਡੇ ਦੁਆਰ ਤੇ ਆਉਣ ਪਿਆ। ਚੌਪਈ ਸਾਹਿਬ ਚ ਪੜ੍ਹਦੇ ਹੋ ਨਾ, ਤੁਮ ਹੈ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਇਹ ਸਾਡਾ ਨਿਤਨੇਮ ਹੈ, ਇਸ ਨਿਤਨੇਮ ਚ ਅਸੀਂ ਇਹ ਪਾਵਨ ਬਚਨ ਰੋਜ਼ ਪੜ੍ਹਦੇ ਹਾਂ, ਫਿਰ ਅਸੀਂ ਜਾ ਕੇ ਨਾ ਪੀਰਾਂ ਦੀਆਂ ਕਬਰਾਂ ਤੇ ਜਾ ਕੇ ਮੰਗਦੇ ਫਿਰੀਏ। ਜਿੱਥੇ ਕੋਈ ਦੱਸਦੇ ਜੀ ਫਲਾਣੀ ਥਾਂ ਤੇ ਚੌਂਕੀ ਭਰੀ ਜਾਂਦੀ ਹੈ, ਉੱਥੇ ਟੁਰ ਜੇ, ਫਿਰ ਸਾਡੇ ਵਰਗਾ ਮੂਰਖ ਕੌਣ ਹੈ। ਗੁਰੂ ਕਾ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੇ, ਕੇਵਲ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਰੱਖੇ। ਸਤਿਗੁਰਾਂ ਤੋਂ ਬਿਨਾਂ ਹੋਰ ਕਿਸੇ ਨੂੰ ਸਮਝ ਹੀ ਨਾ। ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਚਨ ਕਹੇ ਨੇ, ਉਹ ਕਹਿੰਦੇ ਅੰਬ ਦੀ ਮਿਠਾਸ ਇਮਲੀ ਚੋਂ ਨਹੀਂ ਮਿਲਦੀ, ਪਿਓ ਦਾ ਪਿਆਰ ਪੜੋਸੀ ਕੋਲੋਂ ਨਹੀਂ ਮਿਲਦਾ, ਸਮੁੰਦਰ ਜੈਸੀ ਗਹਿਰਾਈ ਕਿਸੇ ਛੱਪੜ ਚੋਂ ਨਹੀਂ ਮਿਲਦੀ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੈਸੀ ਦਇਆ ਕਿਸੇ ਹੋਰ ਦੇਵੀ ਦੇਵਤੇ ਕੋਲੋਂ ਨਹੀਂ ਮਿਲ ਸਕਦੀ। ਸਤਿਗੁਰੂ ਦਇਆਲ ਨਿਧ, ਸਤਿਗੁਰੂ ਜੀ ਇਹੋ ਜੀ ਦਇਆ ਦੀ ਨਿਧ ਨੇ ਕਿ ਸਤਿਗੁਰਾਂ ਜੈਸੀ ਦਇਆ ਕਿਸੇ ਹੋਰ ਦੇਵੀ ਦੇਵਤੇ ਚ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਇੱਥੇ ਦੱਸ ਰਹੇ ਨੇ, ਕਹਿੰਦੇ ਜਿਹੜੇ ਆਪਣਾ ਮਜ਼ਹਬ ਛੱਡ ਕੇ, ਆਪਣਾ ਧਰਮ ਛੱਡ ਕੇ, ਕਦੇ ਕਿਸੇ ਮੁਸਲਮਾਨ ਨੂੰ ਵੇਖਿਆ ਕਿਸੇ ਮੰਦਰ ਚ ਕਿਸੇ ਮੂਰਤੀ ਅੱਗੇ ਮੱਥਾ ਟੇਕਦੇ? ਤੁਸੀਂ ਵੀ ਇਸੇ ਸਮਾਜ ਚ ਸੰਸਾਰ ਚ ਰਹਿੰਦੇ ਹੋ, ਵੇਖਿਆ ਕਦੇ ਕਦੇ ਕਿਸੇ ਇੱਕ ਵੀ ਮੁਸਲਮਾਨ ਨੂੰ ਵੇਖਿਆ ਹੋਵੇ ਕਿ ਤੁਸੀਂ ਕਿਸੇ ਦੇਵੀ ਦੇਵਤੇ ਦੇ ਮੰਦਰ ਵਿੱਚ ਮੱਥਾ ਟੇਕਦੇ? ਹਾਂ, ਕੋਈ ਰਾਜਨੀਤਿਕ ਬੰਦਾ ਹੋਵੇ ਤੇ ਗੱਲ ਵੱਖਰੀ ਹੈ, ਕਿਉਂਕਿ ਉਹਨਾਂ ਦਾ ਤਾਂ ਕੋਈ ਮਜ਼ਹਬ ਨਹੀਂ, ਜਿੱਥੇ ਗਏ ਉਹੋ ਜਿਹੇ ਹੋ ਜਾਂਦੇ ਨੇ। ਪਰ ਕੋਈ ਉਦਾਂ ਪੱਕਾ ਮੁਸਲਮਾਨ ਹੋਵੇ, ਉਹ ਕਿਸੇ ਮੰਦਰ ਵਿੱਚ ਕਦੇ ਨੱਕ ਰਗੜਦਾ ਨਹੀਂ ਵੇਖੀਦਾ, ਪਰ ਸੈਂਕੜੇ ਹਿੰਦੂ ਉਹਨਾਂ ਪੀਰਾਂ ਦੀਆਂ ਮਜ਼ਾਰਾਂ ਤੇ ਨੱਕ ਰਗੜਦੇ ਜ਼ਰੂਰ ਦਿਸਦੇ ਨੇ। ਹੈਰਾਨੀ ਹੈ ਨਾ। ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ, ਭਾਈ ਆਪਣਾ ਮਜ਼ਹਬ ਛੱਡ ਕੇ ਜਿਹੜੇ ਨਾ ਪੀਰਾਂ ਨੂੰ ਜੱਜਦੇ ਫਿਰਦੇ ਨੇ, ਸੋ ਪਾਪੀ ਪਰੇ ਕੂਪ, ਉਹ ਪਾਪੀ ਨੇ, ਸਭ ਤੋਂ ਵੱਡੇ ਬਾਹਾਂ ਪਾਪੀ ਨੇ ਉਹ, ਔਰ ਨਰਕਾਂ ਦੇ ਖੂਹ ਵਿੱਚ ਡਿੱਗਦੇ ਹਨ।
ਭੇਸ ਕੇਸ ਦਰ ਆਨ ਸਿੱਖ ਪੂਜਿਤ ਤੁਛਨ ਦੇਵ।
ਕਹਿੰਦੇ ਵੀ ਸਿਰ ਤੇ ਭੇਸ ਕੇਸਾਂ ਦਾ ਧਾਰਿਆ ਹੋਇਆ, ਉਦਾਂ ਕੇਸਾਂ ਧਾਰੀ ਹੈ, ਪੋਚਵੀਆਂ ਪੱਗਾਂ ਬੰਨੀਆਂ ਹੁੰਦੀਆਂ ਲੜ ਲਾ ਲਾ ਕੇ, ਤੇ ਮੰਗਲਵਾਰ ਵਾਲੇ ਦਿਨ ਹਨੂੰਮਾਨ ਦੇ ਮੰਦਰ ਤੇ ਖਲੋਤੇ ਹੁੰਦੇ ਸੰਦੂਰ ਫੜ ਕੇ ਹੱਥ ਚ। ਮਹਾਰਾਜ ਹੁਣ ਉਹਨਾਂ ਦੀ ਗੱਲ ਕਰ ਰਹੇ ਨੇ। ਪਾਤਸ਼ਾਹ ਕਹਿੰਦੇ ਜਿਹੜੇ ਭੇਸ ਕੇਸਾਂ ਦਾ ਧਾਰਨ ਕਰਦੇ ਨੇ ਔਰ ਕਹਾਉਂਦੇ ਸਿੱਖ ਨੇ ਤੇ ਜਾ ਕੇ ਪੂਜਾ ਕਰਦੇ ਨੇ, ਤੁਛਨ ਦੇਵ, ਤੁਛ ਜੇ ਦੇਵੀ ਦੇਵਤੇ ਜਿਹੜੇ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਝਾੜੂ ਫੇਰਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਲਹਿਣਾ ਜੀ ਪਹਿਲਾਂ ਜਵਾਲਾ ਦੇਵੀ ਦੇ ਭਗਤ ਸਨ, ਧੰਨ ਗੁਰੂ ਅੰਗਦ ਦੇਵ ਸਾਹਿਬ। ਜਦੋਂ ਕਰਤਾਰਪੁਰ ਆਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ, ਤੁਸੀਂ ਇਤਿਹਾਸ ਸੁਣਿਆ, ਮੈਂ ਕੋਈ ਬਹੁਤਾ ਵਿਸਥਾਰ ਨਹੀਂ ਕਰਨਾ, ਤੇ ਸਤਿਗੁਰਾਂ ਦੇ ਦਰਬਾਰ ਦੇ ਉੱਤੇ ਇੱਕ ਲਾਲ ਰੰਗ ਦੀ ਸੂਹੇ ਰੰਗ ਦੀ ਪੁਸ਼ਾਕ ਪਾਈ ਇੱਕ ਔਰਤ ਝਾੜੂ ਫੇਰ ਰਹੀ ਅੰਮ੍ਰਿਤ ਵੇਲੇ, ਵੇਖ ਕੇ ਭਾਈ ਲਹਿਣੇ ਨੇ ਪੁੱਛਿਆ, ਤੂੰ ਕੌਣ ਹੈ ਮਾਈ? ਕਹਿੰਦੀ ਜੀ ਮੈਂ ਦੇਵੀ ਹਾਂ, ਕੋਈ ਮੈਨੂੰ ਦੁਰਗਾ ਕਹਿ ਕੇ ਮੱਥਾ ਟੇਕਦਾ, ਕੋਈ ਕਾਲੀ ਕਹਿ ਕੇ ਮੱਥਾ ਟੇਕਦਾ, ਫਿਰ ਇੱਥੇ ਕੀ ਕਰਦੀ ਹੈ? ਮੈਂ ਗੁਰੂ ਨਾਨਕ ਦੇ ਦਰ ਤੇ ਝਾੜੂ ਫੇਰ ਕੇ ਬਰਕਤਾਂ ਲੈਣ ਆਉਂਦੀ, ਫਿਰ ਅੱਗੇ ਆਪਣੇ ਚੇਲਿਆਂ ਨੂੰ ਵੰਡਦੀ। ਭਾਈ ਲਹਿਣੇ ਨੇ ਆਖਿਆ ਵੀ ਜੇ ਤੂੰ ਵੀ ਇੱਥੋਂ ਹੀ ਲੈਣ ਆਉਣੀ ਤੇ ਫਿਰ ਮੈਨੂੰ ਤੇਰੇ ਕੋਲ ਜਾਣ ਦੀ ਕੀ ਲੋੜ ਹੈ? ਮੈਂ ਸਿੱਧਾ ਗੁਰੂ ਨਾਨਕ ਦੇ ਦਰ ਨਾਲ ਕਿਉਂ ਜੁੜਾਂ? ਕਿਉਂ ਨਾ ਜੁੜਾਂ ਸਿੱਧਾ ਸਤਿਗੁਰਾਂ ਦੇ ਦਰ ਨਾਲ? ਮੁੜ ਕੇ ਕਿਸੇ ਦੇਵੀ ਦੀ ਪੂਜਾ ਨੂੰ ਨਹੀਂ ਗਏ। ਸਤਿਗੁਰੂ ਕਲਗੀਧਰ ਨੇ ਤੁਛ ਦੇਵ ਲਿਖਿਆ ਇਹਨਾਂ ਨੂੰ, ਕਹਿੰਦੇ ਜਿਹੜੇ ਦੇਵੀ ਦੇਵਤੇ ਨੇ ਤਾਂ ਤੁਛ ਜੇ ਨੇ, ਇਹਨਾਂ ਦੀ ਜਿਹੜੇ ਪੂਜਾ ਕਰਦੇ ਨੇ ਉਹ ਭੇਖੀ ਹਨ, ਉਹ ਕੇਸਾ ਧਾਰੀ ਭੇਖੀ ਸਿੱਖ ਹਨ।
ਤਾਹੇ ਨਾ ਪਾਨੀ ਦੀਜੀਏ ਮੇਰਾ ਸਿੱਖ ਸੁਸੇਵ।
ਕਹਿੰਦੇ ਇਹੋ ਜਿਹਾ ਬ੍ਰਾਹਮਣ ਹੋਵੇ ਨਾ ਕੋਈ ਨਜ਼ਰ ਆ ਜਾਏ ਤੁਹਾਨੂੰ, ਹੋਵੇ ਕੇਸਾ ਧਾਰੀ ਤੇ ਹੋਵੇ ਓਦਾਂ ਕਵੇ ਮੈਂ ਬ੍ਰਾਹਮਣਾਂ ਦੇ ਘਰ ਦਾ ਜੰਮਿਆ, ਹੋਵੇ ਕੇਸਾ ਧਾਰੀ ਤੇ ਜਾ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਫਿਰੇ। ਕਹਿੰਦੇ ਇਹੋ ਜੇ ਬ੍ਰਾਹਮਣ ਨੂੰ ਪਾਣੀ ਵੀ ਨਹੀਂ ਦੇਣਾ, ਦਾਨ ਦੇਣਾ ਤਾਂ ਇੱਕ ਪਾਸੇ ਰਿਹਾ, ਉਹਨੂੰ ਪਾਣੀ ਦੇਣ ਦੀ ਵੀ ਲੋੜ ਨਹੀਂ ਹੈ। ਜੇ ਕਿਤੇ ਮਿਲ ਜਾਏ ਟੱਕਰ ਜੇ ਘਰ ਆ ਜਾਏ ਤੇ ਉਹਨੇ ਵੀ ਨਹੀਂ ਪੁੱਛਣਾ ਵੀ ਮਹਾਰਾਜ ਪਾਣੀ ਲਿਆਈਏ, ਕਹਿੰਦੇ ਪਾਣੀ ਦੇਣ ਦੀ ਵੀ ਲੋੜ ਨਹੀਂ ਹੈ। ਔਰ ਕਹਿੰਦੇ ਜਿਹੜਾ ਮੇਰਾ ਸਿੱਖ ਹੈ, ਜਿਹੜਾ ਮੇਰਾ ਸਿੱਖ ਹੈ ਮੇਰੇ ਤੇ ਭਰੋਸਾ ਰੱਖਦਾ, ਪਾਤਸ਼ਾਹ ਕਹਿੰਦੇ ਉਹਦੀ ਸੇਵਾ ਕਰਨੀ, ਜਿਹੜਾ ਮੇਰਾ ਸਿੱਖ ਹੈ ਉਹਦੀ ਸੇਵਾ ਕਰਨੀ, ਮੇਰੇ ਸਿੱਖ ਦੀ ਟਹਿਲ ਕਰਨੀ ਹੈ, ਕਿਉਂਕਿ ਗੁਰੂ ਕੇ ਸਿੱਖਾਂ ਦੀ ਸੇਵਾ ਗੁਰੂ ਕੀ ਸੇਵਾ ਹੈ, ਗੁਰਸਿੱਖਾਂ ਦੀ ਸੇਵਾ ਗੁਰੂ ਦੀ ਸੇਵਾ। ਜੋ ਗੁਰਸਿੱਖ ਆਪਣੇ ਮੂੰਹ ਵਿੱਚ ਗੁਰੂ ਕਹਿ ਕੇ ਪਾਉਂਦੇ ਨੇ ਖਾਲਸਾ ਜੀ, ਉਹ ਗਰਾਸ ਗੁਰੂ ਦੇ ਮੁਖ ਵਿੱਚ ਪੈਂਦਾ ਹੈ। ਇਸ ਕਰਕੇ ਗੁਰਸਿੱਖਾਂ ਦੀ ਸੇਵਾ ਕਰਨੀ, ਮਹਾਰਾਜ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹਦੀ ਸੇਵਾ ਕਮਾਉਣੀ ਹੈ।
ਕੇਸਾ ਧਾਰੀ ਭੇਖੀਆ ਜੀਵਨ ਕੇ ਤਿੰਨ ਕਾਜ।
ਕਹਿੰਦੇ ਜਿਹੜਾ ਭੇਖੀ ਕੇਸਾਂ ਨੂੰ ਧਾਰਨ ਕਰਦਾ ਕੇਵਲ ਆਪਣੀ ਉਪਜੀਵਕਾ ਵਾਸਤੇ, ਆਪਣੀ ਰੋਜੀ ਰੋਟੀ ਵਾਸਤੇ। ਖਾਲਸਾ ਜੀ ਏਦਾਂ ਵੀ ਵੇਖਣ ਵਿੱਚ ਆਉਂਦਾ ਕਈ ਗੁਰਦੁਆਰਿਆਂ ਦੇ ਵਿੱਚ ਵੀ ਆ ਕੇ ਨਾ ਕੋਈ ਸੇਵਾਦਾਰ ਭਰਤੀ ਹੋ ਜਾਂਦਾ। ਮੈਂ ਖੁਦ ਆਪਣੀਆਂ ਅੱਖਾਂ ਨਾਲ ਦੋ ਚਾਰ ਬੰਦੇ ਇਹੋ ਜਿਹੇ ਵੇਖੇ ਨੇ ਵੀ ਇੱਥੇ ਭਰਤੀ ਹੋ ਗਏ, ਇੱਕ ਵਾਰੀ ਪਹਿਲਾਂ ਕੇਸ ਰੱਖ ਲਏ, ਜਦੋਂ ਕੱਢ ਦਿੱਤਾ ਮੁੜ ਕੇ ਬਾਹਰ ਜਾਂਦਿਆਂ ਕੇਸ ਕਟਾ ਦਿੱਤੇ। ਵੀ ਉਹ ਕੇਵਲ ਕੇਸ ਹੀ ਇਸ ਕਰਕੇ ਰੱਖਦੇ ਨੇ ਵੀ ਚਲੋ ਸਾਡਾ ਰੁਜ਼ਗਾਰ ਚੱਲ ਜਾਏਗਾ, ਦੋ ਰੋਟੀਆਂ ਖਾਣ ਨੂੰ ਸਾਨੂੰ ਮਿਲਣਗੀਆਂ, ਸਾਡੇ ਟੱਬਰ ਨੂੰ ਮਿਲਣਗੀਆਂ। ਇਹੋ ਜਿਹੇ ਭੇਖੀਆਂ ਦਾ ਕੀ ਤਵਾਰ ਜੇ ਉਹਨਾਂ ਨੂੰ ਤੁਸੀਂ ਕੱਲ ਨੂੰ ਤੇਗ ਫੜਾ ਕੇ ਕਹੋ ਵੀ ਚਲੋ ਜੰਗ ਚ ਲੜੋ, ਲੜਨਗੇ? ਉਹ ਕਦੇ ਨਾ ਲੜਨ, ਉਹਨਾਂ ਨੇ ਲਕਾਉਣਾ ਨੇ ਕਹਿਣਾ ਭਾਈ ਇਹ ਲੜਨ ਲੜਾਉਣ ਦਾ ਕੰਮ ਤੁਹਾਡਾ, ਅਸੀਂ ਤਾਂ ਚੱਲੇ ਹਾਂ। ਉਹ ਨਹੀਂ ਲੜਨ ਵਾਲੇ, ਉਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਵਾਲੇ ਨੇ। ਇਸ ਕਰਕੇ ਮਹਾਰਾਜ ਜੀ ਉਹਨਾਂ ਬਾਰੇ ਵੀ ਲਿਖ ਰਹੇ ਨੇ ਇੱਥੇ, ਕਹਿੰਦੇ ਕਈ ਕੇਸ ਰੱਖ ਲੈਂਦੇ ਨੇ ਰੋਟੀਆਂ ਵਾਸਤੇ, ਆਪਣੀ ਉਪਜੀਵਕਾ ਵਾਸਤੇ ਵੀ ਚਲੋ ਸਾਡੀ ਰੋਜੀ ਰੋਟੀ ਚੱਲੀ ਰਹੇਗੀ। ਅੱਜ ਸੈਂਕੜੇ ਲੋਕ ਸਾਡੇ ਗੁਰਦੁਆਰਿਆਂ ਵਿੱਚ ਗੁਰਧਾਮਾਂ ਵਿੱਚ ਇਹੋ ਜਿਹੇ ਨੇ, ਸੈਂਕੜੇ ਸੈਂਕੜੇ, ਭਾਵੇਂ ਮੈਂ ਥੋੜਾ ਕਹਿ ਗਿਆ ਹੋਵਾਂ ਹਜ਼ਾਰਾਂ ਦੀ ਗਿਣਤੀ ਚ ਹੋਣਗੇ। ਆ ਬਾਹਰਲੀਆਂ ਸਟੇਟਾਂ ਚ ਚਲੇ ਜਾਓ, ਪੰਜਾਬ ਤੋਂ ਨਿਕਲ ਕੇ ਉਹਨਾਂ ਸਟੇਟਾਂ ਦੇ ਵਿੱਚ, ਮੈਂ ਕਿਸੇ ਦਾ ਕੋਈ ਜਾਤੀਵਾਦ ਦੇ ਤੌਰ ਤੇ ਜਾਂ ਕਿਸੇ ਫਿਰਕਾ ਪ੍ਰਸਤੀ ਰੂਪ ਰੰਗ ਦੇ ਨਾਂ ਦੇ ਉੱਤੇ ਕੋਈ ਵਖਰੇਵੇਂ ਕਰਕੇ ਵਿਰੋਧ ਦੀ ਗੱਲ ਨਹੀਂ ਕਰ ਰਿਹਾ, ਇੱਕ ਸੱਚਾਈ ਪੇਸ਼ ਕਰ ਰਿਹਾ ਕਿ ਪੂਰਬੀਆਂ ਦੇ ਇਲਾਕਿਆਂ ਦੇ ਵੀ ਕਈ ਜਿਹੜੇ ਲੋਕ ਨੇ ਉਹ ਉਦਾਂ ਤਾਂ ਪੂਰਾ ਗ੍ਰੰਥੀ ਸਿੰਘਾਂ ਦਾ ਵੀ ਕੰਮ ਕਰਨ ਲੱਗ ਪਏ, ਸੇਵਾਦਾਰਾਂ ਦਾ ਵੀ, ਰਾਗੀਆਂ ਦਾ ਵੀ, ਪਰ ਬਿਰਤੀ ਉਹਨਾਂ ਦੀ ਉਹੀ ਉੱਥੇ ਟਾਕੀ ਟਿੱਕੀ ਹੋਈ, ਉਹਦੇ ਚ ਵਿਕਾਸ ਨਹੀਂ ਹੋਇਆ। ਇੱਥੋਂ ਤੱਕ ਕਿ ਜਗਤ ਜੂਠ ਤੱਕ ਵੀ ਲੁਕ ਕੇ ਵਰਤਦੇ ਨੇ, ਨਾਲੇ ਗੁਰੂ ਘਰ ਦੀ ਸੇਵਾਦਾਰੀ ਕਰਦੇ ਨੇ, ਨਾਲੇ ਜਗਤ ਜੂਠ ਤੰਬਾਕੂ ਤੱਕ ਨਹੀਂ ਛੱਡਦੇ, ਉਹ ਵੀ ਖਾਈ ਪੱਖੀ ਜਾਂਦੇ ਨੇ। ਸੋ ਕਹਿਣ ਤੋਂ ਭਾਵ ਉਹ ਭੇਖਾ ਧਾਰੀ ਨੇ, ਉਹਨਾਂ ਭੇਖ ਧਾਰੀਆਂ ਨੂੰ ਤੁਸੀਂ ਕੱਲ੍ਹ ਨੂੰ ਕਹੋ ਵੀ ਇਹ ਜੰਗ ਚ ਲੜਨਗੇ, ਸਾਡੀ ਗਿਣਤੀ ਵੱਧ ਗਈ ਹੈ, ਉਹ ਕਦੇ ਨਹੀਂ ਲੜਨਗੇ। ਤੁਹਾਡੇ ਬਰਖਿਲਾਫ ਤਾਂ ਤੇਗਾਂ ਚੁੱਕ ਕੇ ਤੁਹਾਡਾ ਭੇਤ ਜਾਣ ਕੇ ਤੁਹਾਡੇ ਨਾਲ ਤਾਂ ਭਾਵੇਂ ਲੜ ਪੈਣ, ਪਰ ਕਿਸੇ ਤੁਹਾਡੇ ਤੇ ਆਏ ਹੋਏ ਦੁਸ਼ਮਣ ਨਾਲ ਉਹ ਲੜਾਈ ਕਰਨ ਵਾਲਿਆਂ ਚੋਂ ਨਹੀਂ ਹਨ। ਇਸ ਕਰਕੇ ਇੱਥੇ ਮਹਾਰਾਜ ਜੀ ਕਹਿੰਦੇ ਭਾਈ ਇਹੋ ਜਿਹੜੇ ਭੇਖੀ ਨੇ ਕੇਸ ਰੱਖ ਲੈਂਦੇ ਨੇ ਕੇਵਲ ਆਪਣੀ ਉਪਜੀਵਕਾ ਵਾਸਤੇ।
ਤਰੇ ਕੇਸ ਚੰਡਾਲ ਸਮ ਦੇ ਦਾਨ ਹੋਏ ਪਾਜ।
ਭੇਖੀ ਕੇਸ ਰੱਖ ਲੈਂਦਾ ਉਦਾਂ, ਮਹਾਰਾਜ ਜੀ ਕਹਿੰਦੇ ਚੰਡਾਲ ਦੇ ਬਰਾਬਰ ਹੈ, ਉਹ ਹੈ ਭੇਖੀ। ਹਾਂ ਕਈ ਵਿਰਲੇ ਹੈਣ ਵੀ, ਜਿਹੜੇ ਬਾਹਰਲੀਆਂ ਸਟੇਟਾਂ ਦੇ ਕਈ ਸਿੱਖ ਜਿਹੜੇ ਗੁਰੂ ਕੀ ਸਿੱਖੀ ਧਾਰਨ ਕਰੀ ਬੈਠੇ, ਮੈਂ ਕਈ ਨੇਪਾਲੀਆਂ ਨੂੰ ਵੇਖਿਆ ਗੁਰੂ ਕਾ ਸਿੱਖ ਬਣਿਆ, ਅੰਦਰੋਂ ਭਾਵਨਾ ਨਾਲ ਬਣ ਗਏ, ਉਹ ਵੱਖਰੀ ਗੱਲ ਹੈ। ਉਹ ਸਾਰੇ ਇੱਕੋ ਤੱਕੜੀ ਚ ਨਹੀਂ ਨਾ ਆਪਾਂ ਤੋਲ ਸਕਦੇ, ਤੇ ਇਸ ਕਰਕੇ ਉਹ ਸਾਡੇ ਵਿੱਚ ਵੀ ਹੋਣਗੇ, ਉਹਨਾਂ ਵਿੱਚ ਵੀ ਹੈਣ। ਤੋ ਮਹਾਰਾਜ ਜੀ ਕਹਿੰਦੇ ਜਿਹੜੇ ਕੇਵਲ ਭੇਖਾ ਧਾਰੀ ਨੇ ਉਹ ਚੰਡਾਲ ਦੇ ਸਮਾਨ ਨੇ, ਔਰ ਜਦੋਂ ਉਹਨਾਂ ਦਾ ਪਾਜ ਹੈ ਉਹ ਕਦੇ ਵੀ ਕਿਤੇ ਉਗੜ ਕੇ ਜਿਹੜਾ ਹੈ ਉਹ ਸਾਹਮਣੇ ਆ ਹੀ ਜਾਣਾ ਹੈ।
ਮੜੀ ਮਸਾਣੀ ਗੋਰ ਨਾ ਮੰਨੇ।
ਹਾਂ, ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਮੇਰਾ ਸਿੱਖ ਹੈ ਉਹ ਨਾ ਕਿਸੇ ਮੜੀ ਨੂੰ ਮੰਨੇ, ਮੜੀਆਂ ਤੇ ਜਾ ਕੇ ਦੀਵੇ ਨਾ ਜਗਾਉਂਦਾ ਫਿਰੇ। ਮੜੀਆਂ ਦੇ ਉੱਤੇ ਦੀਵੇ ਜਗਾਉਂਦੇ ਫਿਰਦੇ ਨੇ ਕਈ ਜਾ ਕੇ, ਪੁੱਛੋ ਕਹਿੰਦੇ ਜੀ ਸਾਡੇ ਵਡੇਰੇ ਦੀ ਮੜੀ ਹੈ। ਪੁੱਛੋ ਵੀ ਉਹ ਵਡੇਰਾ ਕਦੋਂ ਹੋਇਆ ਸੀ ਤੁਹਾਡਾ? ਕਹਿੰਦੇ ਇਹ ਤਾਂ ਨਹੀਂ ਪਤਾ, ਹੈ ਸਾਡਾ ਵਡੇਰਾ ਹੀ, ਹੈ ਸਾਡਾ ਕੋਈ ਜਠੇਰਾ ਹੀ ਵਡੇਰਾ ਹੀ, ਉਹਦੀ ਅਸੀਂ ਇਹ ਦੀਵੇ ਜਗਾ ਰਹੇ, ਉਹਦੀ ਮੜੀ ਹੈ ਜੀ। ਨਾ ਉਹਦਾ ਨਾਂ ਪਤਾ ਹੁੰਦਾ ਹੈ, ਨਾ ਇਹ ਪਤਾ ਹੁੰਦਾ ਵੀ ਹੋਇਆ ਵੀ ਹੈ ਕਿ ਨਹੀਂ, ਬਸ ਓਦਾਂ ਹੀ ਇੱਟਾਂ ਜਿਹੀਆਂ ਲਾ ਕੇ ਮੜੀ ਬਣਾਈ ਹੁੰਦੀ, ਉੱਥੇ ਦੀਵੇ ਜਗਾਈ ਜਾਂਦੇ ਨੇ। ਮਹਾਰਾਜ ਕਹਿੰਦੇ ਜਿਹੜਾ ਗੁਰਸਿੱਖ ਹੈ ਉਹ ਨਾ ਮੜੀ ਨੂੰ ਮੰਨੇ ਨਾ ਕਿਸੇ ਮਸਾਣ ਨੂੰ ਮੰਨੇ। ਕਈ ਸ਼ਮਸ਼ਾਨ ਭੂਮੀਆਂ ਵਿੱਚ ਵੀ ਜਾ ਕੇ ਦੀਵੇ ਜਗਾਉਂਦੇ ਫਿਰਦੇ ਨੇ, ਉੱਥੇ ਵੀ ਜਾ ਕੇ ਦੀਵੇ ਜਗਾਉਂਦੇ ਫਿਰਦੇ, ਮੜੀਆਂ ਕਬਰਾਂ ਦੇ ਵਿੱਚ ਜਾ ਕੇ, ਸ਼ਮਸ਼ਾਨਾਂ ਵਿੱਚ ਜਾ ਕੇ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਗੁਰਸਿੱਖ ਹੈ ਉਹ ਨਾ ਕਿਸੇ ਮਸਾਣ ਵਿੱਚ ਜਾਵੇ, ਗੌਰ ਨਾ ਮੰਨੇ। ਆ ਗੌਰਾਂ ਬੜੀਆਂ ਹੋਈਆਂ ਨੇ ਨਾ ਕਬਰਾਂ, ਗੌਰ ਕਹਿੰਦੇ ਨੇ ਕਬਰ ਨੂੰ, ਕਬਰਾਂ ਬਣੀਆਂ ਹੋਈਆਂ। ਗੁਰੂ ਕੇ ਸਿੱਖ ਨੇ ਉਹਨਾਂ ਕਬਰਾਂ ਨੂੰ ਵੀ ਨਹੀਂ ਪੂਜਣਾ। ਦਾਦੂ ਦੀਨ ਦਿਆਲ ਦੇ ਦਿਓਰੇ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਤੀਰ ਨਾਲ ਸਜਦਾ ਕੀਤੀ, ਤੀਰ ਨਾਲ, ਥੱਲੇ ਤੀਰ ਹੀ ਲਾਇਆ, ਸਿਰ ਨਹੀਂ ਚੁਕਾਇਆ। ਸਿੰਘਾਂ ਨੇ ਝੱਟ ਆਖਿਆ ਮਹਾਰਾਜ ਜੀ ਤੁਹਾਨੂੰ ਤਨਖਾਹ ਲਾਣੀ ਹੈ, ਤੁਸੀਂ ਕਬਰ ਜਿਹੜੀ ਹੈ ਦਾਦੂ ਦੀਨ ਦਿਆਲ ਦੀ ਉਹਨੂੰ ਮੱਥਾ ਟੇਕਿਆ ਤੀਰ ਨਾਲ। ਕਲਗੀਧਰ ਜੀ ਹੱਸ ਪਏ, ਕਹਿੰਦੇ ਬਸ ਅਸੀਂ ਵੇਖਣਾ ਚਾਹੁੰਦੇ ਸੀ ਕਿ ਸਾਡੇ ਸਿੰਘ ਜਵਾਨ ਹੋ ਗਏ ਨੇ, ਸਾਡਾ ਪੰਥ ਜਵਾਨ ਹੋ ਗਿਆ, ਬਸ ਅਸੀਂ ਵੇਖਣਾ ਹੀ ਚਾਹੁੰਦੇ ਸੀ। ਉੱਥੇ ਸਤਿਗੁਰਾਂ ਨੇ 1000 ਰੁਪਈਏ ਦੀ ਤਨਖਾਹ ਕਬੂਲੀ ਤੇ ਉਹਦੀ ਕੜਾ ਪ੍ਰਸ਼ਾਦ ਦੀ ਦੇਗ ਪੰਥ ਵਿੱਚ ਵੰਡੀ ਸੀ। ਉਹ ਸੰਕੇਤ ਨੇ, ਸਤਿਗੁਰਾਂ ਦਾ ਜਿਹੜਾ ਇਤਿਹਾਸ ਹੈ ਨਾ ਉਹ ਦਰਅਸਲ ਸਤਿਗੁਰਾਂ ਦੀ ਕਰਨੀ ਹੈ, ਜੋ ਸਤਿਗੁਰਾਂ ਨੇ ਕੀਤਾ ਉਹ ਗੁਰੂ ਸਾਹਿਬ ਦਾ ਇਤਿਹਾਸ ਹੈ। ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਗੁਰਸਿੱਖ ਨੇ ਕਿਸੇ ਗੋਰ ਨੂੰ, ਕਿਸੇ ਮੜੀ ਨੂੰ, ਕਿਸੇ ਮਸਾਣ ਨੂੰ ਨਹੀਂ ਪੂਜਣਾ।
ਭੇਖੀ ਕੋ ਨਾ ਦੇਵੇ ਦਾਨ,
ਜਿਹੜਾ ਭੇਖੀ ਆ ਉਹਨੂੰ ਦਾਨ ਨਹੀਂ ਦੇਣਾ। ਜਿਹੜਾ ਭੇਖੀ ਹੈ, ਭੇਖੀ ਨੂੰ, ਜਿਹੜਾ ਸਿੱਖ ਦੇ ਭੇਖ ਚ ਭੇਖੀ ਛੁਪਿਆ ਹੋਵੇ ਉਹਨੂੰ ਕਦੇ ਖਾਲਸੇ ਨੇ ਦਾਨ ਨਹੀਂ ਕਰਨਾ। ਇਹ ਗੱਲ ਸਤਿਗੁਰੂ ਜੀ ਬਾਰ ਬਾਰ ਦੁਹਰਾਉਂਦੇ ਨੇ ਕਿ ਭੇਖੀ ਨੂੰ ਦਾਨ ਨਹੀਂ ਦੇਣਾ, ਦਾਨ ਖਾਲਸੇ ਨੂੰ ਦੇਣਾ। ਹਰ ਇੱਕ ਵਿਅਕਤੀ ਦੀ ਸੋਚ ਹੁੰਦੀ ਹੈ, ਕੋਈ ਕਿਸੇ ਪਰਿਵਾਰ ਵਿੱਚ ਰਹਿੰਦਾ ਉਹ ਕਹਿੰਦਾ ਮੇਰਾ ਪਰਿਵਾਰ ਉੱਚਾ ਉੱਠੇ, ਜੇ ਮੈਂ ਵਧੀਆ ਰੋਟੀ ਖਾਣਾ ਤੇ ਮੇਰੇ ਪਰਿਵਾਰ, ਮੇਰੇ ਭਰਾ ਵੀ ਵਧੀਆ ਰੋਟੀ ਖਾਣ। ਇੱਦਾਂ ਆਪਣੇ ਭਾਈਚਾਰੇ ਨੂੰ, ਆਪਣਾ ਜਿਹੜਾ ਸਾਡਾ ਦਾਇਰਾ ਉਹਨੂੰ ਉੱਚਾ ਚੁੱਕਣ ਦਾ ਸਾਡਾ ਸਾਰਿਆਂ ਦਾ ਯਤਨ ਬਣਦਾ, ਫਰਜ਼ ਬਣਦਾ ਕਿ ਸਾਡੀ ਇੱਧਰ ਸੋਚ ਹੋਣੀ ਚਾਹੀਦੀ। ਉਹ ਸੋਚ ਮਹਾਰਾਜ ਜੀ ਸਾਡੇ ਅੰਦਰ ਜਗਾ ਰਹੇ ਨੇ ਕਿ ਦਾਨ ਜਿਹੜਾ ਉਹ ਪਹਿਲਾਂ ਖਾਲਸੇ ਨੂੰ ਦੇਣਾ। ਜੇ ਤੁਸੀਂ ਕੋਈ ਕੰਮ ਕਾਰ ਕਰਦੇ ਹੋ ਜਾਂ ਕਰਾਉਂਦੇ ਹੋ, ਕੋਈ ਫੈਕਟਰੀ ਹੈ ਜਾਂ ਕਿਸੇ ਪ੍ਰਕਾਰ ਦਾ ਤੁਹਾਡਾ ਕੋਈ ਕਾਰ ਵਿਹਾਰ ਹੈ, ਤਾਂ ਪਹਿਲ ਗੁਰਸਿੱਖਾਂ ਨੂੰ ਦਿਆ ਕਰੋ। ਜਿਹੜੇ ਗੁਰਸਿੱਖ ਨੇ, ਗੁਰਸਿੱਖਾਂ ਦੇ ਬੱਚੇ ਨੇ, ਉਹਨਾਂ ਨੂੰ ਪਹਿਲ ਦਿਆ ਕਰੋ। ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਪਹਿਲਾਂ, ਜੇ ਉਸ ਤੋਂ ਵਧੇ ਫਿਰ ਦੂਜੇ, ਜੋ ਉਸ ਤੋਂ ਵੱਧ ਜਾਏ ਫਿਰ ਦੂਜਿਆਂ ਨੂੰ ਦੇ। ਇਹ ਵੀ ਇੱਕ ਪ੍ਰਕਾਰ ਦਾ ਦਾਨ ਹੀ ਹੈ ਨਾ, ਇਹ ਵੀ ਇੱਕ ਪ੍ਰਕਾਰ ਦਾ ਦਾਨ ਹੈ। ਡਾਕਟਰ ਇੰਦਰਜੀਤ ਸਿੰਘ ਨੇ ਆ ਜਦੋਂ ਸਿੰਧ ਬੈਂਕ ਚਲਾਇਆ ਉਹਦੇ ਵਿੱਚ ਕਿੰਨੇ ਉਹਨਾਂ ਨੇ ਅੰਮ੍ਰਿਤਧਾਰੀ ਸਿੰਘਾਂ ਨੂੰ ਰੱਖਿਆ, ਉਹਨਾਂ ਦੀ ਖਾਸ ਹਦਾਇਤ ਸੀ। ਸੋ ਇੱਦਾਂ ਦੀ ਸੋਚ ਸਾਡੇ ਅੰਦਰ ਹੋਣੀ ਚਾਹੀਦੀ ਹੈ। तो महाराज सच्ची पातशाह जी इत्थे कहिंदे भाई दान जिहड़ा उह भेखी नूं नहीं देना खालसे नूं दान देना।
जै कह को मैं खाए प्रसाद,
खनी थां दा प्रसाद ना छक ले। जै कह का जो खाए प्रसाद ओ नहीं सिख मेरा आद जुगाद, रहत नामिया दे भी बचन ने। जनी खनी थां दा प्रसाद नहीं छकना सिख ने, भी जे सीरनी मिल गई किसे पीर दी कबर दे उत्ते ते उत्थो शीरनी खा ली, जे किते मंदर चो लड्डू मिल गए ते लड्डू खा ले, ਇਦਾਂ ਦਾ ਸਿੱਖ ਥੋੜੀ ਹੁੰਦਾ ਜਿਹੜਾ ਥਾਂ ਥਾਂ ਦਾ ਪ੍ਰਸ਼ਾਦ ਖਾਂਦਾ ਫਿਰੇ। ਜਿੱਦਾਂ ਦਾ ਪ੍ਰਸ਼ਾਦ ਖਾਵਾਂਗੇ ਉਦਾਂ ਦੀ ਬਿਰਤੀ ਵੀ ਬਣੇਗੀ। ਨਾਲੇ ਆ ਪੀਰਾਂ ਦੇ ਉੱਤੇ ਜਿਹੜੀਆਂ ਸ਼ੀਰਨੀਆਂ ਆਦਿਕ ਚੜਾਈਆਂ ਜਾਂਦੀਆਂ ਨੇ, ਉਹ ਮੁਸਲਮਾਨ ਜੂਠੀਆਂ ਕਰ ਕਰ ਖਵਾਉਂਦੇ ਲੋਕਾਂ ਨੂੰ, ਆਪਣਾ ਜੂਠਾ ਜਿਹੜਾ ਉਹ ਖਵਾਉਂਦੇ ਲੋਕਾਂ ਨੂੰ ਵੀ ਇਹ ਖਾਓ। ਇਸ ਕਰਕੇ ਧਰਮ ਭ੍ਰਸ਼ਟ ਕਰਨ ਵਾਲੀ ਬਾਤ ਹੈ ਨਾ। ਹਾਂ ਸਿੱਧਾ ਕਠੋਰ ਵੀ ਨਹੀਂ ਕਹਿਣ ਦੀ ਲੋੜ ਕਿਸੇ ਨੂੰ, ਪਰ ਉਦਾਂ ਹੀ ਹੱਥ ਜੋੜ ਕੇ ਕਹਿ ਦੇ ਭਾਈ ਸਾਨੂੰ ਨਹੀਂ ਚਾਹੀਦਾ। ਕਈ ਸਾਡੇ ਸਿੱਖ ਨਾਲ ਲੜਨ ਨਹੀਂ ਲੱਗ ਪੈਂਦੇ ਨੇ, ਕਿਤੇ ਕੋਈ ਪ੍ਰਸ਼ਾਦ ਵੰਡਦਾ ਵੀ ਹੋਵੇ ਸਾਰਿਆਂ ਨੂੰ ਹੱਕ ਹੈ, ਜਿੰਨੇ ਵੀ ਨੇ ਅਸੀਂ ਜੇ ਲੰਗਰ ਲਾਉਂਦੇ ਉਹ ਵੀ ਲਾ ਲੈਂਦੇ ਨੇ, ਤੇ ਉਹਨਾਂ ਨੇ ਜੇ ਲਾਇਆ ਹੋਵੇ ਤੇ ਪ੍ਰਸ਼ਾਦ ਕੋਈ ਵਰਤਾ ਰਹੇ ਹੋਣ, ਕੋਈ ਮਿੱਠੇ ਚੋਲ ਖਵਾਜੇ ਦੇ ਵਰਤਾ ਰਿਹਾ, ਕੋਈ ਕੁਝ ਕਰ ਰਿਹਾ, ਸਾਨੂੰ ਉਹਨਾਂ ਨਾਲ ਲੜਨ ਭਿੜਨ ਦੀ ਲੋੜ ਨਹੀਂ ਹੈ। ਅਸੀਂ ਹੱਥ ਜੋੜ ਕੇ ਕਹਿ ਸਕਦੇ ਨਹੀਂ ਮਹਾਰਾਜ ਇੱਛਾ ਨਹੀਂ ਹੈ, ਛਕਣਾ ਨਹੀਂ ਹੈ। ਬਸ ਇੱਥੇ ਗੱਲ ਸਮਾਪਤ। ਗੁਰਸਿੱਖ ਨੇ ਜਿੱਥੋਂ ਕਿੱਥੋਂ ਦਾ ਹਰ ਜਗ੍ਹਾ ਦਾ ਪ੍ਰਸ਼ਾਦ ਜਿਹੜਾ ਉਹ ਨਹੀਂ ਖਾਣਾ, ਗੁਰੂ ਕੇ ਸਿੱਖ ਨੇ ਜਿਹੜਾ ਗੁਰੂ ਕਾ ਪ੍ਰਸ਼ਾਦ ਹੈ ਉਹੀ ਛਕਣਾ, ਜਿਹੜਾ ਸਤਿਗੁਰਾਂ ਦਾ ਪ੍ਰਸ਼ਾਦ ਗੁਰੂ ਸਾਹਿਬ ਨੂੰ ਭੋਗ ਲੱਗੇ ਉਹੀ ਪ੍ਰਸ਼ਾਦ ਹੈ ਸਾਡੇ ਵਾਸਤੇ। ਜਿਹਨੂੰ ਗੁਰੂ ਸਾਹਿਬ ਦਾ ਭੋਗ ਲੱਗ ਗਿਆ ਕੜਾ ਪ੍ਰਸ਼ਾਦ ਹੀ ਸਾਡੇ ਵਾਸਤੇ ਪ੍ਰਸ਼ਾਦ ਹੈ। ਇੱਥੋਂ ਤੱਕ ਕਿ ਜਿਹੜਾ ਹੋਰ ਅਸੀਂ ਮਿਸਤਾਨ ਆਦਿਕ ਗੁਰਦੁਆਰਿਆਂ ਚ ਭੇਟ ਕਰਦੇ ਹਾਂ ਉਹ ਪ੍ਰਸ਼ਾਦ ਰੂਪ ਨਹੀਂ ਹੈ, ਪ੍ਰਸ਼ਾਦ ਕੇਵਲ ਕੜਾਹ ਪ੍ਰਸ਼ਾਦ ਹੀ ਹੈ ਜਿਹਨੂੰ ਗੁਰੂ ਸਾਹਿਬ ਦਾ ਭੋਗ ਲੱਗਦਾ। ਬਾਕੀ ਆ ਜਿਹੜੀਆਂ ਮਠਿਆਈਆਂ ਨੇ ਜੇ ਵੋ ਦੂਜਾ ਤੀਜਾ, ਇਹਨਾਂ ਨੂੰ ਭੋਗ ਨਹੀਂ ਲੱਗਦਾ ਮਹਾਰਾਜ, ਭੋਗ ਕੇਵਲ ਕੜਾਹ ਪ੍ਰਸ਼ਾਦ ਨੂੰ ਹੀ ਲੱਗਦਾ, ਉਹੀ ਪ੍ਰਸ਼ਾਦ ਹੈ ਸਾਡੇ ਵਾਸਤੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦੀ ਹਜ਼ੂਰੀ ਵਿੱਚੋਂ ਮਿਲੇ ਨਾ, ਸਤਿਗੁਰਾਂ ਦੀ ਹਜ਼ੂਰੀ ਚ, ਉਹ ਪ੍ਰਸ਼ਾਦ ਹੈ ਸਾਡੇ ਲਈ। ਬਾਹਰ ਦਾ ਜਿੱਥੋਂ ਕਿੱਥੋਂ ਦਾ ਪ੍ਰਸ਼ਾਦ ਗੁਰਸਿੱਖ ਨੇ ਨਹੀਂ ਛਕਣਾ।
ਕਰੈ ਜੇ ਤੀਨੋ ਸਿੱਖ ਸੁਬਾਦ,
ਤਿੰਨ ਚੀਜ਼ਾਂ ਦੱਸੀਆਂ ਨੇ ਉੱਤੇ ਮਹਾਰਾਜ ਕਹਿੰਦੇ ਜਿਹਨੇ ਤਿੰਨੇ ਚੀਜ਼ਾਂ ਕੀਤੀਆਂ, ਪਹਿਲਾਂ ਮੜੀ ਮਸਾਣਾ ਦੀ ਪੂਜਾ ਕਰਨੀ, ਦੂਜਾ ਭੇਖੀਆਂ ਨੂੰ ਦਾਨ ਦੇਣਾ, ਤੇ ਤੀਜਾ ਜੈ ਤੈ ਦਾ ਪ੍ਰਸ਼ਾਦ ਖਾਣਾ। ਤਿੰਨ ਚੀਜ਼ਾਂ ਹੋ ਗਈਆਂ, ਜਿਨ੍ਹਾਂ ਨੇ ਤਿੰਨੇ ਕੰਮ ਕੀਤੇ ਮਹਾਰਾਜ ਜੀ ਕਹਿੰਦੇ ਉਹ ਸਿੱਖ ਦਾ ਜਨਮ ਹੀ ਵਿਅਰਥ ਹੈ, ਉਹ ਸਿੱਖ ਨਹੀਂ ਹੈ। ਕਹਿੰਦੇ ਉਹ ਸਿੱਖ ਦਾ ਜਨਮ ਹੀ ਬਾਦ, ਬਾਦ ਦਾ ਮਤਲਬ ਹੈ ਵਿਅਰਥ ਹੈ ਉਹਦਾ ਜਨਮ।
ਬਿਨ ਬੁਝੇ ਦੇਵਨ ਕੋ ਜਜੈ,
ਬਿਨਾਂ ਬੁਝਿਆ ਹੀ, ਪਤਾ ਹੀ ਨਹੀਂ, ਪਤਾ ਨਹੀਂ ਕਿਹੜੇ ਕਿਹੜੇ ਦੇਵਤੇ ਬਣਾਏ ਹੋਏ ਨੇ, ਪਤਾ ਨਹੀਂ ਕਿਹੜੀਆਂ ਕਿਹੜੀਆਂ ਦੇਵੀਆਂ ਬਣਾਈਆਂ ਹੋਈਆਂ, ਪਤਾ ਹੀ ਨਹੀਂ ਹੈ, ਬੁਝਿਆ ਹੀ ਨਹੀਂ ਹੈ। ਤੇ ਬਿਨਾਂ ਬੁਝਿਆ ਬਿਨਾਂ ਜਾਣਿਆ ਉਹਨਾਂ ਦੇਵਤਿਆਂ ਦੀ ਪੂਜਾ ਨਹੀਂ ਕਰਨੀ, ਜਿਨ੍ਹਾਂ ਦਾ ਪਤਾ ਹੀ ਨਹੀਂ ਹੈ ਉਦਾਂ ਹੀ ਉਹਨਾਂ ਨੂੰ ਪੂਜੀ ਜਾਈਏ। ਨਾ ਉਹਨਾਂ ਪੀਰਾਂ ਦੀਆਂ ਕਬਰਾਂ ਦਾ ਪਤਾ ਹੁੰਦਾ ਵੀ ਪਤਾ ਨਹੀਂ ਕਿਹੜਾ ਪੀਰ ਹੋਇਆ, ਕਦੋਂ ਹੋਇਆ, ਹੋਇਆ ਕਿ ਨਹੀਂ ਹੋਇਆ, ਆ ਕਿਹੜੀ ਦੇਵੀ ਹੈ, ਕਿਹੜਾ ਦੇਵਤਾ, ਕਦੋਂ ਹੋਇਆ, ਕਦੋਂ ਨਹੀਂ ਹੋਇਆ। ਇਸ ਕਰਕੇ ਬਿਨਾਂ ਬੁਝਿਆ ਬਿਨਾਂ ਜਾੜਿਆ ਕਿਸੇ ਦੇਵੀਆਂ ਨੂੰ ਪੂਜਣਾ,
ਮੈਂ ਛੋਡਾ ਸੋ ਸਿੱਖ ਮਮ ਤਜੈ,
ਧਰ ਕਹਿੰਦੇ ਨੇ ਇਹੋ ਜਿਹਾ ਸਿੱਖ ਮੈਂ ਛੱਡਿਆ, ਉਹ ਕਹਿੰਦੇ ਮੇਰਾ ਸਿੱਖ ਨਹੀਂ ਜਿਹੜਾ ਬਿਨਾਂ ਬੁਝਿਆ ਦੇਵੀਆਂ ਦੀ ਪੂਜਾ ਕਰੀ ਜਾਏ, ਕਹਿੰਦੇ ਉਹਨੂੰ ਮੈਂ ਛੱਡਿਆ ਉਹ ਮੈਨੂੰ ਛੱਡ ਦੇ। ਕਲਗੀ ਧਰ ਕਹਿੰਦੇ ਉਹਨੂੰ ਮੈਂ ਛੱਡਿਆ ਉਹ ਮੈਨੂੰ ਛੱਡ ਦੇਵੇ।
ਮੇਰਾ ਸਿੱਖ ਜੋ ਤੀਰਥ ਜਾਵੇ,
ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਉਹ ਗੁਰੂ ਧਾਮਾਂ ਦੀ ਯਾਤਰਾ ਕਰੇ। ਸਾਡੇ ਤੀਰਥ ਕਿਹੜੇ ਨੇ? ਸਾਡਾ ਤੀਰਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ, ਸਾਡਾ ਤੀਰਥ ਆਪਾਂ ਜਿੱਥੇ ਬੈਠੇ ਹਾਂ ਨੌਵੇਂ ਪਾਤਸ਼ਾਹ ਦਾ ਪਾਵਨ ਦਰਬਾਰ, ਸਤਿਗੁਰਾਂ ਦਾ ਸਰੋਵਰ ਹੈ ਬਾਹਰ ਅੰਮ੍ਰਿਤ ਜਲ, ਇਹ ਸਾਡਾ ਤੀਰਥ। ਗੁਰੂ ਕਾ ਸਿੱਖ ਗੁਰੂ ਅਸਥਾਨਾਂ ਦੀ ਯਾਤਰਾ ਕਰੇ, ਇਹੀ ਗੁਰੂ ਤੀਰਥ ਨੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਹਨ।
ਦੇ ਅਤਿਥੀ ਕੋ ਭੋਗ ਭੁਗਾਵੇ,
ਔਰ ਅਤਿਥੀ ਅਤਿਥੀ ਦੀ ਸੇਵਾ ਕਰੇ। ਘਰ ਦੇ ਵਿੱਚ ਕੋਈ ਅਤਿਥੀ ਆ ਗਿਆ, ਅਤਿਥੀ ਦਾ ਕੀ ਮਤਲਬ ਹੁੰਦਾ? ਆ ਤਿਥੀ मेरे विद्या गुरु जी ने मैनू एदे अर्थ पढ़ाए सुनाए। अतिथि का मतलब है भी जेड़ा तिथ तो तरीक दसे बिना आ जाए, अचन चेत आ जाए। तिथि का मतलब होंदा तरीक, एक तो होंदा भी उन्हें दसिया होंदा मैं फलाने दे नावांगा, उहदा सानू पता होंदा। एक होंदा अचन चेत दसिया ना होवे, बिना दसिया जेड़ी मर्जी तरीक नू आ जाए उहनू कहिंदे ने अतिथि। ते साढ़े देश का यह विधान है अतिथि देवो भावा, कि अतिथि जेड़ा है वह देवता है, उहदा देवता जान के सत्कार करे। गृहस्थी का तो फर्ज भी यह बनता भी अतिथि कोई आ जाए घर विच उहदी सेवा करे।
देज दान परब को मान,
और सतगुरु सच्चे पातशाह दे परब जान के दान करे, खालसा दान की बिरती भी रखे।
गुरु विश्वासी गुरु स्थान,
और महाराज जी दे विश्वास रखे गुरसिख। गुर विश्वासी गुरु स्थान, गुरु दा विश्वास ते गुरु दे स्थान दा विश्वास, गुरु दे स्थान दा भरोसा गुरसिख ने रखना है। गुरु स्थान दे उत्ते अपना निश्चा रखना है।
वेखो नाए तीर्थन पांडे,
महाराज जी कहंदे तीर्थां दे उत्ते आ जिहड़े पांडे टुरे फिरदे ने ना, उन्हां पांड्यां नूं वेखण दी भी लोड़ नहीं। उन्हां कोल जाना तां इक पासे रहा, कहिंदे उन्हां नूं वेखणा ही नहीं। जिवें सियाणां दी कहावत है ना, जिहड़े राह जाणा नहीं उहदा, जिहड़े राह जाणा नहीं उहदा राह क्यों पुछणा जिहड़े पिंड नहीं जाणा। कहिंदे जिहड़े आ पांडे बैठे हुंदे ने तीर्थां ते, उन्हां नूं वेखण तक दी भी लोड़ नहीं।
करे भेख बन आवै आंडे,
कहिंदे भेख करके ना बड़े टेढ़े मेढे जे बन के आउंदे ने। तुसीं किसे तीर्थ ते चले जाओ ना, हिंदू वीरां दे तीर्थां ते चले जाओ, ते कुछ समा होया असीं मथुरा चले गए। उस मंदिर दे विच भगवान कृष्ण जी दा मंदिर सी मथुरा च, उदां वेखण चले गए। कोई मत्था टेकण नहीं गए, वेख तां सकदे ही ना तीर्थां नूं भी जिथे उहनां दा जन्म होया। उत्थे अंदर बैठे सी कुछ पांडे ते उह तिलक लाण लगे, आख्या भी मत्थे ते नहीं लाउणा। वो श्री साहब असी अगे कृपान कर दिती भी आ लै कृपान दे उत्ते तिलक ला दे। उन्हें तिलक ला के कहिंदा लियाओ जी 500 रुपया इत्थे रखो जी। असी आख्या भी भाई असी हैं तां तेरी कैटागरी वाले बंदे आ, पर असी सिख हां, असी तां आप दान लैण दे आ। फर्क इन्ना असी गुरसिख हां तुसी पंडित हो, भी तू दे दे कुछ देना है तां। वह हथ जोड़ के कहिंदा जाओ महाराज जी जाओ। सो कहण तो भाव एदां दे बड़े पांडे आदिक मिलदे ने तीर्थां ते, जिहड़े आंडे टेंडे जे बन के आउंदे ने, आ के फिर अनेकां तरीकियां दे नाल उह घेरा पा लैंदे। आंडे चले जाइए ना भगत नामदेव दे मंदर च, उत्थे भी उहनां ने कई जदों भीड़ जी हुंदी आ, दो तीन राह बनाए हुंदे ने। VIP दा दूजा रस्ता है, कहिंदे जी 50 रुपया दिओ इस रस्त्यों लै जांगे। वो थले लै जांदे ने, जदों थले जे तां जेब च जिन्ना कुछ हुंदा दूजे निसरे तक निकलदे आ सारा खाली करा के बाहर कढ़दे ने। भगत नामदेव ने जिहड़ा मंदिर फेरिया सी, उह वेखण अपने सिख जांदे ने भी उह मंदिर फेरिया होया, ते विच इक वारी वड़ जाओ बाहरले पासे सारियां जेबां खाली करा के बाहर कढ़दे, भी इत्थे रख दिओ दान, इत्थे रख दिओ। खालसे ने दान उहनां नूं नहीं देना, खालसे ने केवल खालसे नूं ही दान देना। हां जी,
रहै एकांत प्रीत जन दूर,
महाराज जी कहिंदे गुरु के सिख दे अंदर गुरु दी प्रीत होवे, और जे समा लगे ते एकांत विच बैठ के परमेश्वर दा भजन करे।
मम विचार सो नित भरपूर,
महाराज जी कहिंदे जिहड़ी मेरी विचार है ना, उस विचार नूं अपने हिरदे च भरपूर करके रखे, उस विचार नूं अपने हिरदे विच बसा के रखे।
सिख पुगावे मेरा सिख,
महाराज जी कहिंदे मेरा सिख जिहड़ा उह गुरसिखां नूं ही पुगावे, भाव गुरसिखां नूं ही भोजन छकावे।
केस भेस ने मेरो ब्रिख,
महाराज जी कहिंदे भाई कल्ले भेखी होण उह मेरे सिख नहीं हो सकदे, उह जहर दे ब्रिख समान हन।
दोहेरा होए सके कै केस बिन मेरा होए निसंग,
महाराज जी कहिंदे जिहड़ा मेरा बन गया ना मेरा, उह केसा धारी होवे सकेस केसा दे सहत होवे ते फिर मेरा बन के रहे।
बामण सोई ब्यास सम ਦੇਵੈ ਦਾਨਿਓ ਮੰਗ।
ਮਹਾਰਾਜ ਜੀ ਕਹਿੰਦੇ ਅਗਰ ਕੋਈ ਇਹੋ ਜਿਹਾ ਬ੍ਰਾਹਮਣ ਜਿਹੜਾ ਮੇਰਾ ਬਣ ਗਿਆ ਨਾ, ਪਾਤਸ਼ਾਹ ਕਹਿੰਦੇ ਉਹ ਵੇਦ ਵਿਆਸ ਦੇ ਤੁਲੈ, ਇਹੋ ਜਿਹੇ ਬ੍ਰਾਹਮਣ ਨੂੰ ਤੁਸੀਂ ਦਾਨ ਕਰ ਸਕਦੇ ਹੋ ਜਿਹੜਾ ਗੁਰੂ ਦਾ ਬਣ ਜਾਏ, ਜਿਹੜਾ ਗੁਰੂ ਦਾ ਬਣ ਜਾਏ, ਕੇਸਾ ਧਾਰੀ ਹੋਵੇ ਤੇ ਗੁਰੂ ਦਾ ਬਣ ਜਾਏ, ਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਨਾ ਰਹੇ। ਕਹਿੰਦੇ ਉਹ ਤਾਂ ਵੇਦ ਵਿਆਸ ਹੈ, ਉਹਨੂੰ ਮੇਰਾ ਖਾਲਸਾ ਦਾਨ ਦੇ ਸਕਦਾ, ਉਹਨੂੰ ਸਿੰਘ ਦਾਨ ਕਰ ਸਕਦੇ ਨੇ।
ਕੰਨਿਆ ਦੇਵੈ ਸਿੱਖ ਕੋ ਲੇਵੈ ਨੈ ਕੁਛ ਦਾਨ।
ਲੜਕੀ ਆਪਣੇ ਗੁਰਸਿੱਖ ਨੂੰ ਦੇਵੇ, ਪਹਿਲ ਗੁਰਸਿੱਖਾਂ ਦੀ ਰੱਖੇ। ਜੇ ਗੁਰਸਿੱਖ ਅੰਮ੍ਰਿਤਧਾਰੀ ਹੈ, ਲੜਕੀ ਅੰਮ੍ਰਿਤਧਾਰੀ ਹੈ, ਤਾਂ ਅੰਮ੍ਰਿਤਧਾਰੀ ਬੱਚੇ ਦੇ ਲੜ ਲਾਵੇ। ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਸਮਿਆਂ ਵਿੱਚ ਇਹ ਰਵਾਇਤ ਸੀ ਕਿ ਲੜਕੀਆਂ ਵੇਚਿਆ ਵੀ ਜਾਂਦੀਆਂ ਸਨ, ਦਮੜੇ ਲੈ ਕੇ, ਰੁਪਈਏ ਲੈ ਕੇ। ਪਾਤਸ਼ਾਹ ਕਹਿੰਦੇ ਐਸਾ ਜਿਹੜਾ ਕੰਮ ਕਰਦਾ ਹੈ, ਦਾਮ ਲੈ ਕੇ ਲੜਕੀਆਂ ਨੂੰ ਵੇਚਦਾ ਹੈ, ਉਹ ਮਹਾਮੂਰਖ ਹੈ, ਉਹਦਾ ਸੰਗ ਨਹੀਂ ਕਰਨਾ।
ਲੇਵੈ ਨੈ ਕੁਛ ਦਾਮ, ਸੋਈ ਮੇਰਾ ਸਿੱਖ ਹੈ, ਪਹੁੰਚੇ ਲੈ ਮਮ ਧਾਮ।
ਦਾਮ ਨਾ ਲਵੇ, ਆਪਣੀ ਲੜਕੀ ਗੁਰਸਿੱਖ ਨਾਲ ਵਿਆਹੇ। ਮਹਾਰਾਜ ਜੀ ਕਹਿੰਦੇ ਉਹ ਗੁਰਸਿੱਖ ਮੇਰੇ ਘਰ ਵਿੱਚ ਪਹੁੰਚਦਾ, ਉਹਨੂੰ ਮੇਰੇ ਘਰ ਦਾ ਵਾਸਾ ਮਿਲਦਾ, ਉਹਨੂੰ ਮੇਰੇ ਘਰ ਦੇ ਵਿੱਚ ਨਿਵਾਸ ਮਿਲਦਾ।
ਸਰਵਰ ਗੁੱਗਾ ਪੀਰ ਜੋ ਜੋਗੀ ਭੂਤ ਨਾ ਸੇਵ।
ਆ ਸਰਵਰ ਹੈ, ਸਖੀ ਸਰਵਰ ਵੀ ਜਿਹਨੂੰ ਕਹਿ ਦਿੰਦੇ ਨੇ, ਲਾਲਾਂ ਵਾਲਾ ਪੀਰ, ਗੁੱਗਾ ਪੀਰ ਕਹਿ ਦਿੰਦੇ ਨੇ। ਆ ਕਈ ਜੋਗੀ ਨੇ ਜੀ, ਇਹ ਫਲਾਣਾ ਜੋਗੀ ਸਿੱਧਨਾਥ ਹੈ ਜੀ, ਇਹ ਫਲਾਣਾ ਹੈ ਭੂਤ ਆਦਿਕ, ਇਹਨਾਂ ਨੂੰ ਮੇਰਾ ਸਿੱਖ ਨਾ ਸੇਵੇ।
ਗੁਰ ਪੂਜੇ ਸਭ ਕੰਮ ਮੈਂ ਪਹੁੰਚੇ ਮਮ ਕਰੇ।
ਹਰ ਕੰਮ ਵਿੱਚ ਗੁਰੂ ਦੀ ਸੇਵਾ ਕਰੇ, ਕੋਈ ਵੀ ਕੰਮ ਹੋਵੇ ਗੁਰੂ ਦੀ ਸੇਵਾ ਕਰੇ। ਕਿਸੇ ਵੀ ਕੰਮ ਦਾ ਆਰੰਭ ਕਰਨਾ, ਕੀਤਾ ਲੋੜੀਆ ਕੰਮ ਸੁਹਰ ਪੈ ਆਖੀਐ, ਕੋਈ ਵੀ ਕੰਮ ਆਰੰਭਣਾ ਗੁਰੂ ਅੱਗੇ ਅਰਦਾਸ ਕਰਨੀ ਹੈ, ਸਤਿਗੁਰਾਂ ਅੱਗੇ ਬੇਨਤੀ ਕਰਨੀ। ਮਹਾਰਾਜ ਕਹਿੰਦੇ ਜਿਹੜਾ ਇਹੋ ਜਿਹਾ ਸਿੱਖ ਹੈ ਉਹ ਮੇਰੇ ਘਰ ਵਿੱਚ ਪਹੁੰਚਦਾ ਹੈ।
ਜਪ ਆਨੰਦ ਪੜ ਜਾਪ ਨਿਤ ਥੋੜਾ ਸਾਰਾ ਸਿੱਖ।
ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਜਪ ਜੀ ਦਾ ਪਾਠ ਕਰੇ, ਆਨੰਦ ਸਾਹਿਬ ਦਾ ਪਾਠ ਕਰੇ, ਜਾਪ ਸਾਹਿਬ ਦਾ ਪਾਠ ਕਰੇ, ਸੁਖਮਣੀ ਸਾਹਿਬ ਦਾ ਪਾਠ ਕਰੇ। ਜੇ ਸਾਰਾ ਨਾ ਕਰ ਸਕੇ ਥੋੜਾ ਥੋੜਾ ਹੀ ਕਰ ਲੈ। ਇਸ ਕਰਕੇ ਮੇਰਾ ਸਿੱਖ ਕੇਵਲ ਗੁਰਬਾਣੀ ਦਾ ਪਾਠ ਕਰੇ।
ਰਹਿ ਰਾਸੇ ਆਰਤੀ ਸ਼ਬਦ ਪੁੰਨ ਕੀਰਤਨ ਕੂਰੈ ਸੋ ਭਿੱਖ।
ਕਹਿੰਦੇ ਰਹਿ ਰਾਸ ਸਾਹਿਬ ਦਾ ਪਾਠ ਕਰੇ, ਆਰਤੀ ਪੜ੍ਹੇ। ਆਰਤੀ ਗਾਈ ਜਾਂਦੀ ਸਤਿਗੁਰਾਂ ਦੇ ਦਰਬਾਰ ਚ। ਰਹਿ ਰਾਸ ਸਾਹਿਬ ਦੇ ਪਾਠ ਤੋਂ ਬਾਅਦ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਇਹੋ ਮਹਾਰਾਜ ਜੀ ਦੀ ਆਰਤੀ ਕਰੇ, ਫਿਰ ਸ਼ਬਦ ਪੁਨ ਕੀਰਤਨ ਕਰੇ, ਸ਼ਬਦ ਦਾ ਕੀਰਤਨ ਕਰੇ, ਗੁਰਬਾਣੀ ਦਾ ਕੀਰਤਨ ਕਰੇ।
ਸਿੱਖ ਸਿੱਖਣੀ ਮਿਲ ਰਹਿ ਬਹਿ ਚਰਚਾ ਕਰੇ ਅਪਾਰ।
ਸਿੱਖ ਸਿੱਖਣੀ ਜਦੋਂ ਮਿਲਣ, ਯਾਨੀ ਕਿ ਜੋੜਾ ਸਿੰਘ ਸਿੰਘਣੀ ਜਦੋਂ ਆਪਸ ਵਿੱਚ ਬੈਠਣ ਤੇ ਸ਼ਬਦ ਦੀ ਚਰਚਾ ਕਰਨ, ਗੁਰਬਾਣੀ ਦੀ ਗੱਲ ਕਰਨ। ਗੁਰਬਾਣੀ ਤੋਂ ਬਿਨਾਂ ਹੋਰ ਜਦੋਂ ਦੁਨਿਆਵੀ ਗੱਲਾਂ ਕਰਦੇ ਨੇ ਫਿਰ ਲੜਾਈਆਂ ਹੁੰਦੀਆਂ ਨੇ, ਝਗੜੇ ਹੁੰਦੇ ਨੇ। ਅੱਜ ਇਹੀ ਕਾਰਨ ਹੈ ਨਾ ਵੀ ਸਾਡੇ ਜਿੰਨੇ ਤਕਰੀਬਨ 100 ਵਿੱਚੋਂ 80 ਜੋੜੇ ਕਹਿ ਸਕਦੇ ਹਾਂ ਜਿਹੜੇ ਵਿਆਹੇ ਬਾਰੇ ਕੋਰਟਾਂ ਚ ਦੌੜੇ ਫਿਰਦੇ ਨੇ, ਕਚਹਿਰੀਆਂ ਚ ਦੌੜੇ ਫਿਰਦੇ ਨੇ, ਬਣਦੀ ਨਹੀਂ ਆਪਸ ਵਿੱਚ, ਤਲਾਕਾਂ ਤੱਕ ਨੌਬਤਾਂ ਪਹੁੰਚੀਆਂ ਹੋਈਆਂ। ਉਹਦਾ ਕਾਰਨ ਇਹੀ ਹੈ ਵੀ ਉਹ ਗੁਰਮਤ ਦੇ ਨਾਲ ਨਹੀਂ ਜੁੜੇ ਹੋਏ। ਜੇ ਗੁਰਮਤ ਨਾਲ ਜੁੜੇ ਹੋਣ, ਗੁਰ ਸ਼ਬਦ ਦੀ ਵਿਚਾਰ ਮਿਲਦੀਆਂ ਹੋਣ ਨਾ, ਜਦੋਂ ਵਿਚਾਰ ਨਹੀਂ ਮਿਲਦੇ ਫਿਰ ਤਕਰਾਰ ਹੁੰਦਾ। ਜੇ ਉਹਨਾਂ ਦੀ ਆਪਸ ਵਿੱਚ ਵਿਚਾਰ ਮਿਲਦੀ ਹੋਵੇ, ਸ਼ਬਦ ਦੀ ਸਾਂਝ ਹੋਵੇ, ਗੁਰਬਾਣੀ ਦੀ ਵਿਚਾਰ ਹੋਵੇ, ਤੇ ਫਿਰ ਆਪੇ ਮਿਲ ਕੇ ਰਹਿਣਗੇ। ਅੱਜ ਇਹ ਬੜਾ ਵੱਡਾ ਸਾਡੇ ਸਮਾਜ ਦਾ ਦੁਖਾਂਤ ਹੈ, ਇਹਦੇ ਵੱਲ ਸਾਡੇ ਲੋਕਾਂ ਦਾ ਧਿਆਨ ਨਹੀਂ ਜਾ ਰਿਹਾ। ਹੋਰ ਪਾਸੇ ਤਾਂ ਬੜੇ ਧਿਆਨ ਜਾ ਰਹੇ ਨੇ, ਪਤਾ ਨਹੀਂ ਕਿੰਨੇ ਕੁ ਦਾਜ ਦਹੇਜ ਦੇ ਕੇਸ ਬਿਨਾਂ ਗੱਲ ਤੋਂ ਹੀ, ਹਾਲਾਂਕਿ ਚੰਗਾ ਭਲਾ ਪਰਿਵਾਰ ਹੋਵੇ ਤਾਂ ਵੀ ਕੇਸ ਦਰਜ ਹੋ ਜਾਂਦੇ। ਸਾਰਾ ਸਾਰਾ ਟੱਬਰ ਸਜ਼ਾ ਦੇ ਨਾਲ ਉਹ ਕੋਈ ਜੇਲ੍ਹਾਂ ਵਿੱਚ ਡੱਕਿਆ ਹੋਇਆ, ਕੋਈ ਕਿਤੇ ਡੱਕਿਆ ਹੋਇਆ। ਲੜਕੀਆਂ ਵੀ ਪਰੇਸ਼ਾਨ, ਲੜਕੇ ਵੀ ਪਰੇਸ਼ਾਨ, ਕਿਉਂਕਿ ਗੁਰਮਤ ਨਹੀਂ ਨਾ ਰਹੀ ਪੱਲੇ। महाराज जी कहंदे सिख सिखणी जदों रल के बैठण शब्द दी चर्चा करण।
भजन सिखा मैं पुत्र को नित भज बारंबार।
और अपने पुत्र नूं भजन सिखाण अपने बच्चियां नूं कि बच्चा तू गुरबाणी पढ़िया कर। गुरबाणी पढ़न विच लाउणा भी उहनां नूं, जपजी साहब पढ़ाउणा, जाप साहब पढ़ाउणा, बाणी पढ़न विच बच्चियां नूं लाउणा। ते कहंदे नित भज बारंबार, उहनां नूं इह भी कहना बेटा जदों ਤੁਸੀਂ ਇਧਰ ਉਧਰ ਕੋਈ ਕਾਰ ਵਿਹਾਰ ਕਰਦੇ ਹੋ ਮੂਲ ਮੰਤਰ ਦਾ ਪਾਠ ਕਰਿਆ ਕਰੋ, ਗੁਰਮੰਤਰ ਦੀ ਕਮਾਈ ਕਰਿਆ ਕਰੋ। ਏਦਾਂ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਲਾਉਣਾ ਹੈ।
ਦੇ ਕੁਦਾਨ ਜੋ ਸਿੱਖ ਮਮ ਗ੍ਰਾਹਕ ਜਾਵੇ ਨਰਕ।
ਮਹਾਰਾਜ ਜੀ ਕਹਿੰਦੇ ਭਾਈ ਜੇ ਕੋਈ ਕੁਦਾਨ ਕਰ ਦੇਵੇ ਸਿੱਖ ਨੂੰ ਤਾਂ ਫਲੀ ਭੂਤ ਨਹੀਂ ਹੋਣਾ, ਪਰ ਸਿੱਖ ਦਾ ਕੁਦਾਨ ਲਿਆ ਹੋਇਆ ਜੇ ਕੋਈ ਲੈਣ ਵਾਲਾ ਹੈ ਭੇਖੀ ਬਣ ਕੇ ਕਹਿੰਦੇ ਉਹ ਵੀ ਨਰਕਾਂ ਨੂੰ ਜਾਂਦਾ ਹੈ।
ਆਪਣ ਭਲਾ ਤਾਂ ਕੋ ਬੁਰੋ ਤਾਹੀ ਤੇ ਕਰ ਫਰਕ।
ਨਾ ਤਾਂ ਉਹਦਾ ਆਪਣਾ ਭਲਾ ਹੁੰਦਾ ਦਾਨ ਦੇਣ ਵਾਲੇ ਦਾ, ਜਿਹੜਾ ਦਾਨ ਲੈਣ ਵਾਲਾ ਉਹਦਾ ਬੁਰਾ ਹੁੰਦਾ।
ਗੁਰੂ ਭਰੋਸਾ ਆਸ ਗੁਰ ਨੈ ਕੋ ਲੋਕ ਪਰਲੋਕ।
ਗੁਰੂ ਦਾ ਭਰੋਸਾ ਰੱਖੇ, ਗੁਰੂ ਤੇ ਆਸ ਰੱਖੇ, ਉਰੇ ਸਮਝ ਲਵੇ ਕਿ ਲੋਕ ਪਰਲੋਕ ਵਿਚ ਕੇਵਲ ਗੁਰੂ ਨੇ ਬਾਂਹ ਫੜਨੀ ਹੈ।
ਗਿਆਨ ਧਿਆਨ ਇਸ਼ਨਾਨ ਯੁਗ ਸਿੱਖੀ ਰੀਤ ਅਸ਼ੋਕ।
ਗਿਆਨ ਧਿਆਨ ਇਸ਼ਨਾਨ ਦੇ ਸਹਿਤ ਰਹੇ ਗੁਰਸਿੱਖ, ਇਹ ਮਰਿਆਦਾ ਦੀ ਪਾਲਣਾ ਕਰੇ।
ਪਰ ਨਾਰੀ ਰਮਤਾ ਜੋਈ ਪਰੈ ਪਾਰਸੀ ਜੀਵ।
ਕਹਿੰਦੇ ਜਿਹੜੇ ਪਰਾਰੀ ਪਰਾਈ ਇਸਤਰੀ ਗਾਮੀ ਹੁੰਦੇ ਨੇ, ਪਰ ਪੁਰਖ ਗਾਮੀ ਹੁੰਦੇ ਨੇ, ਬਜਰ ਕੁਰੈਤ ਹੈ, ਫਿਰ ਜਿਹੜੇ ਗੁਰਬਾਣੀ ਛੱਡ ਕੇ ਫਾਰਸੀ ਪੜ੍ਹੀ ਜਾਂਦੇ ਨੇ, ਪੜ੍ਹੈ ਪਾਰਸੀ। ਉਹਨਾਂ ਸਮਿਆਂ ਚ ਫਾਰਸੀ ਜ਼ਿਆਦਾ ਸੀ, ਅੱਜ ਕੱਲ ਤਾਂ ਅੰਗਰੇਜ਼ੀ ਹੈ ਨਾ। ਉਹਨਾਂ ਸਮਿਆਂ ਵਿਚ ਫਾਰਸੀ ਪੜ੍ਹਦੇ ਸੀ, ਮੁਸਲਮਾਨਾਂ ਦਾ ਰਾਜ ਸੀ, ਉਹਨਾਂ ਦੀ ਬੋਲੀ ਸੀ। ਹੁਣ ਅੰਗਰੇਜ਼ਾਂ ਦਾ ਰਾਜ ਹੈ ਤੇ ਅੰਗਰੇਜ਼ੀ ਪੜ੍ਹੀ ਜਾਂਦੀ। ਗੁਰਮੁਖੀ ਪੜ੍ਹਨ ਦੀ ਬਜਾਏ ਜਿਹੜੇ ਫਾਰਸੀ ਨੂੰ ਤਰਜੀਹ ਦਿੰਦੇ ਨੇ, ਫਾਰਸੀ ਪੜ੍ਹਦੇ ਨੇ।
ਨਾ ਮੈਂ ਤਾਂ ਕਾ ਨਾ ਮਮ ਸਿੱਖ ਨਾ ਤਿਸ ਜਲ ਪੀਵ।
ਮਹਾਰਾਜ ਕਹਿੰਦੇ ਨਾ ਉਹ ਮੇਰਾ ਨਾ ਮੈਂ ਉਹਦਾ ਹਾਂ। ਜਿਹੜਾ ਗੁਰੂ ਕਾ ਸਿੱਖ ਹੈ ਇਹੋ ਜਿਹੇ ਬੰਦੇ ਦਾ ਹੱਥ ਦਾ ਪਾਣੀ ਵੀ ਨਾ ਪੀਵੇ। ਜਿਹੜਾ ਪਾਰਿਸਤਰੀ ਗਾਮੀ ਹੋਵੇ ਗੁਰਬਾਣੀ ਨੂੰ ਗੁਰਮੁਖੀ ਨੂੰ ਛੱਡ ਕੇ ਹੋਰ ਬੋਲੀਆਂ ਨੂੰ ਪਹਿਲਾਂ ਪੜ੍ਹਦਾ ਫਿਰੇ। ਕਹੇ ਜੀ ਫਾਰਸੀ ਪੜ੍ਹਨੀ ਚਾਹੀਦੀ, ਗੁਰਮੁਖੀ ਆਉਂਦੀ ਨਾ ਹੋਵੇ, ਅੰਗਰੇਜ਼ੀ ਪੜ੍ਹ ਲਵੇ, ਫਾਰਸੀ ਪੜ੍ਹ ਲਵੇ। ਕਹਿੰਦੇ ਇਹੋ ਜਿਹੇ ਬੰਦੇ ਦਾ ਤਾਂ ਪਾਣੀ ਵੀ ਹੱਥ ਦਾ ਨਹੀਂ ਪੀਣਾ ਚਾਹੀਦਾ।
ਪੜ੍ਹੇ ਫਾਰਸੀ ਜਾਏ ਕਰ ਤਾਕਾ ਨਹੀਂ ਵਿਸਾਓ।
ਫਾਰਸੀ ਪੜ੍ਹਨ ਵਾਸਤੇ ਉਦੋਂ ਮੁੱਲਾਂ ਕਾਜੀਆਂ ਕੋਲ ਪੜ੍ਹਨਾ ਪੈਂਦਾ ਸੀ, ਮੁਲਾਣੇ ਪੜ੍ਹਾਉਂਦੇ ਸੀ, ਕਾਜੀ ਪੜ੍ਹਾਉਂਦੇ ਸੀ। ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਮੁੱਲਾਂ ਕਾਜੀਆਂ ਦਾ ਵੀ ਕੋਈ ਵਿਸ਼ਵਾਸ ਨਹੀਂ।
ਟਾਂਕਾ ਛੋਇਆ ਨਾ ਖਾਈਏ ਤਜਿਓ ਧਰਮ ਕੋ ਰਾਓ।
ਕਹਿੰਦੇ ਉਹਨਾਂ ਦੇ ਹੱਥ ਦਾ ਛੋਇਆ ਵੀ ਖਾਣਾ ਨਹੀਂ, ਕਿਉਂਕਿ ਫਿਰ ਧਰਮ ਤਿਆਗਿਆ ਜਾਂਦਾ ਹੈ।
ਸ਼ਰਾਦ ਕਰਾਈ ਬਿਆ ਧਨ ਮਮਸਿਕ ਬਿਪਰੇ ਜੇ
ਸ਼ਰਾਦ ਕਰਾਣੇ ਜਾਂ ਫਿਰ ਵਿਆਹ ਦਾ ਧਾਨ ਜਾਂ ਸ਼ਰਾਧਾਂ ਦਾ ਧਾਨ ਮੇਰਾ ਸਿੱਖ ਨਾ ਖਾਵੇ।
ਸੋ ਭੇਖੀ ਪਾਪੀ ਅਧਿਕ ਅਤਿਥਨ ਦੇ ਜੋ ਨਾਏ।
ਕਹਿੰਦੇ ਉਹ ਭੇਖੀ ਹੈ ਜਿਹੜਾ ਅਤਿਥੀਆਂ ਨੂੰ ਨਾ ਦੇਵੇ।
ਗ੍ਰਹਿ ਪੂਜਾ ਪੁਨ ਗਾਇਤਰੀ ਵੇਚ ਦਾਮ ਲੈ ਬਿਪਰ।
ਕਹਿੰਦੇ ਜਿਹੜੇ ਗ੍ਰਹਿ ਪੂਜਾ ਤੇ ਗਾਇਤਰੀ ਆਦਿਕ ਦਾ ਮੰਤਰ ਵੇਚ ਕੇ ਦਾਮ ਲੈਂਦੇ ਨੇ ਬ੍ਰਾਹਮਣ।
ਗ੍ਰਹਿਣ ਦਾਨ ਛਾਇਆ ਪਸੂ ਖਾਵਤ ਨਰਕੀ ਛਿਪਰ।
ਔਰ ਗ੍ਰਹਿਣ ਦਾ ਦਾਨ ਖਾਂਦੇ ਨੇ ਵੀ ਗ੍ਰਹਿਣ ਲੱਗਾ ਤੇ ਉਹਦਾ ਦਾਨ ਇਹੋ ਜਿਹੜੇ ਬ੍ਰਾਹਮਣ ਨੇ ਉਹ ਨਰਕਾਂ ਚ ਪੈਂਦੇ ਹਨ।
ਸਮੇਂ ਪੂਜਾ ਜਪੈ ਤਰਪਣ ਹੋਮ ਇਸ਼ਨਾਨ।
ਮਹਾਰਾਜ ਜੀ ਕਹਿੰਦੇ ਗ੍ਰਹਿਣ ਲੱਗਾ ਹੋਵੇ ਉਦੋਂ ਵਹਿਮ ਚ ਨਾ ਪਵੋ, ਬਾਣੀ ਪੜੋ, ਬਸ ਸਿਮਰਨ ਕਰੋ, ਭਜਨ ਕਰੋ।
ਦਾਨ ਲੈ ਜੋ ਗ੍ਰਹਿਣ ਮੈਂ ਆਤਮਘਾਤੀ ਮੂੜ।
ਜਿਹੜਾ ਗ੍ਰਹਿਣ ਵਿਚ ਦਾਨ ਲੈਂਦਾ ਉਹ ਆਤਮਘਾਤੀ ਹੈ, ਜਿਹੜਾ ਗ੍ਰਹਿਣ ਦੇ ਸਮੇਂ ਦਾਨ ਲੈਂਦਾ ਉਹ ਵੱਡਾ ਆਤਮਘਾਤੀ ਹੈ।
ਮੇਰਾ ਸਿੱਖ ਤਿਸ ਬਿਪਰ ਕੋ ਗੇਰੇ ਕੂਪਨ ਗੂੜ।
ਮਹਾਰਾਜ ਕਹਿੰਦੇ ਮੇਰਾ ਸਿੱਖ ਇਹੋ ਜੇ ਬ੍ਰਾਹਮਣ ਦਾ ਤਿਆਗ ਕਰ ਦੇਵੇ ਜਿਹੜਾ ਬ੍ਰਾਹਮਣ ਗ੍ਰਹਿਣ ਦੇ ਸਮੇਂ ਦਾਨ ਲੈਂਦਾ ਲੋਕਾਂ ਨੂੰ ਲੁੱਟਦਾ।
ਦਾਨ ਪਤ ਗ੍ਰਹਿ ਨਿਰਧਨਾ ਲੇਤ ਕੁਲੀਨੀ ਜੋਏ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਕੁਲੀਨ ਬ੍ਰਾਹਮਣ ਹੋਵੇ, ਨਿਰਧਨ ਵੀ ਹੋਵੇ ਨਾ, ਗਰੀਬ ਵੀ ਹੋਵੇ, ਉਹਨੂੰ ਵੀ ਇਹੋ ਜਿਹਾ ਦਾਨ ਨਹੀਂ ਲੈਣਾ ਚਾਹੀਦਾ ਜਿਹੜਾ ਗ੍ਰਹਿਣਾਂ ਦੇ ਸਮੇਂ ਲੋਕ ਦਾਨ। ਮਹਾਰਾਜ ਗੁਰੂ ਨਾਨਕ ਸਾਹਿਬ ਗਏ ਨਾ ਸੂਰਜ ਗ੍ਰਹਿਣ ਤੇ, ਜਦੋਂ ਲੋਕ ਬ੍ਰਾਹਮਣ ਦਾਨ ਲੈ ਰਹੇ ਸੀ, ਮਹਾਰਾਜ ਜੀ ਨੇ ਉਹਨਾਂ ਦਾ ਵਿਰੋਧ ਕੀਤਾ ਵੀ ਤੁਸੀਂ ਮਾੜਾ ਕਰ ਰਹੇ। ਪਾਤਸ਼ਾਹ ਕਹਿੰਦੇ ਭਾਈ ਗ੍ਰਹਿਣ ਦੇ ਸਮੇਂ ਜਿਹੜਾ ਦਾਨ ਲੈਣ ਵਾਲੀ ਬਿਰਤੀ ਹੈ ਲੋਕਾਂ ਬ੍ਰਾਹਮਣਾਂ ਵਿੱਚ, ਉਹ ਭਾਵੇਂ ਨਿਰਧਨ ਵੀ ਹੋਵੇ ਗਰੀਬ ਵੀ ਹੋਵੇ ਉਹ ਵੀ ਦਾਨ ਨਾ ਲਵੇ।
ਸਮ ਮਲੇ ਛੋਏ ਵਿਪਰਤਾ ਤਾਏ ਸਵਰਗ ਨਾ ਹੋਏ।
ਇਹੋ ਜਿਹਾ ਜਿਹੜਾ ਬ੍ਰਾਹਮਣ ਹੈ ਉਹ ਮਲੇਛਾਂ ਦੇ ਬਰਾਬਰ ਹੈ, ਉਹਨੂੰ ਕਦੇ ਸਵਰਗ ਨਹੀਂ ਮਿਲ ਸਕਦਾ।
ਕੰਨਿਆ ਧਨ ਜੋ ਗ੍ਰਹਿਣ ਧਨ ਦੇਵੈ ਪੂਜ ਜੋ ਖਾਏ।
ਕੰਨਿਆਂ ਦਾ ਧਾਨ ਜਾਂ ਗ੍ਰਹਿਣ ਦੀ ਪੂਜਾ ਆਦਿਕ ਦੇਵ ਪੂਜਾ ਖਾਣ ਵਾਲਾ ਹੈ।
ਤਜੈ ਤੇ ਲੋਕ ਕੋ ਸਕਲ ਭਲੀ ਨਾ ਗਤ ਕੋ ਪਾਏ।
ਉਹਨੂੰ ਮੁਕਤੀ ਨੀ ਮਿਲਦੀ, ਇੱਥੇ ਲੋਕ ਵੀ ਉਹਦਾ ਵਿਗੜ ਜਾਂਦਾ, ਪਰਲੋਕ ਵੀ ਵਿਗੜ ਜਾਂਦਾ।
ਮੇਰਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਪੂਜਾ ਲੈ ਅਰਦਾਸ।
ਮੇਰਾ ਜਿਹੜਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਦਾ ਜਿਹੜਾ ਧਾਨ ਲੈਂਦਾ ਹੈ।
ਲਿਖ ਖਾਵੇ ਝੂਠਾ ਚੁਗਲ ਸੋ ਮੇਰਾ ਨੈ ਦਾਸ।
ਜਿਹੜਾ ਲਿਖ ਲਿਖ ਕੇ ਵੇਚਦਾ ਹੈ, ਅੱਗੇ ਲਿਖ ਕੇ ਵੀ ਅੱਗੇ ਵੇਚਦਾ, ਮਹਾਰਾਜ ਜੀ ਕਹਿੰਦੇ ਉਹ ਮੇਰਾ ਸਿੱਖ ਨਹੀਂ ਹੋ ਸਕਦਾ, ਉਹ ਮੇਰਾ ਦਾਸ ਨਹੀਂ ਹੋ ਸਕਦਾ।
ਬੋਲੇ ਪੂਜਾ ਦਰਬ ਕੋ ਦੇਗ ਦੇ ਬੰਟ ਖਾਏ।
ਭਾਈ ਜਿਹੜਾ ਪੂਜਾ ਦਾ ਧਾਨ ਆਵੇ ਵੀ ਨਾ ਉਹਨੂੰ ਵੰਡ ਕੇ ਛਕੇ, ਉਹਨੂੰ ਦੇਗ ਦੇ ਵਿੱਚ ਗੁਰੂ ਕੇ ਲੰਗਰਾਂ ਵਿੱਚ ਖਰਚ ਦੇਵੇ।
ਕਰੈ ਨਾ ਮਨ ਮੈਂ ਲੋਭ ਕੋ ਕਰੈ ਜੋ ਲੈ ਸਜਾਏ।
ਮਨ ਚ ਲੋਭ ਨਾ ਰੱਖੇ, ਲਾਲਚ ਨਾ ਰੱਖੇ, ਜਿਹੜਾ ਲੋਭ ਰੱਖੇਗਾ ਉਹ ਸਜ਼ਾ ਪਾਵੇਗਾ।
ਖਾਲਸਾ ਸੋ ਜੋ ਲੈ ਨਾ ਦਾਨ।
ਮਹਾਰਾਜ ਕਹਿੰਦੇ ਖਾਲਸਾ ਉਹ ਹੈ ਜਿਹੜਾ ਕਿਤੇ ਪੂਜਾ ਦੇ ਧਾਨ ਦਾ ਦਾਨ ਨਾ ਲਵੇ।
ਹਿੰਦੂ ਤੁਰਕ ਕੀ ਰੱਖੇ ਨਾ ਆਨ।
ਹਿੰਦੂ ਕਿਸੇ ਤੁਰਕ ਦੀ ਆਣ ਨਾ ਰੱਖੇ।
ਤਿਜ ਪ੍ਰਤਿਗ੍ਰਹੀ ਛੁਵੈ ਨਾ ਅੰਗ।
ਔਰ ਆਪਣਾ ਜੀਵਨ ਉੱਚਾ ਸੁੱਚਾ ਕਰਕੇ ਰੱਖੇ, ਬ੍ਰਾਹਮਣਵਾਦੀ ਬਿਰਤੀ ਤੋਂ ਦੂਰ ਰਹੇ।
ਸੋ ਮੇਰਾ ਹਾਂ ਤਿਸ ਕੇ ਸੰਗ।
ਸਿੱਖ ਮੇਰਾ ਤੇ ਮੈਂ ਉਹਦੇ ਹਰ ਵੇਲੇ ਅੰਗ ਸੰਗ ਹਾਂ।
ਦੋਹੇਰਾ ਸ਼ਸਤਰ ਧਾਰ ਕੋ ਕੇ ਖਾਈਏ ਇਹ ਛਤਰਨ ਕੀ ਰੀਤ।
ਸ਼ਸਤਰ ਧਾਰੀ ਹੋ ਕੇ ਖਾਣਾ ਇਹ ਛਤਰੀਆਂ ਦੀ ਰੀਤ ਹੈ।
ਦਿਜ ਸੰਤੋਖੀ ਦਾਨ ਪਲ ਖਾਵੇ ਤਜੈ ਸੁਮੀਤ।
ਔਰ ਜਿਹੜਾ ਬ੍ਰਾਹਮਣ ਹੈ ਉਹ ਸੰਤੋਖੀ ਹੋ ਕੇ ਦਾਨ ਲਵੇ, ਉਹਦਾ ਖਾਣਾ ਹੋਇਆ ਭਲਾ ਹੈ।
ਵੇਖ ਨਾ ਪਿਆਰੋ ਮੋਏ ਕੋ ਵਰਨ ਨਹੀਂ ਪ੍ਰਿਆ ਕਾਏ।
ਮਹਾਰਾਜ ਜੀ ਕਹਿੰਦੇ ਮੈਨੂੰ ਭੇਖ ਵੀ ਪਿਆਰਾ ਨਹੀਂ, ਮੈਨੂੰ ਕੋਈ ਵਰਨ ਵੀ ਪਿਆਰਾ ਨਹੀਂ। ਇਹ ਨਹੀਂ ਕਿ ਬ੍ਰਾਹਮਣ ਮੈਨੂੰ ਚੰਗੇ ਲੱਗਦੇ ਨੇ, ਖੱਤਰੀ ਚੰਗੇ ਲੱਗਦੇ ਨੇ, ਦੂਜੇ ਨਹੀਂ। ਮਹਾਰਾਜ ਕਹਿੰਦੇ ਮੈਨੂੰ ਤਾਂ ਉਹ ਪਿਆਰਾ ਲੱਗਦਾ ਜਿਹੜਾ ਰਹਿਤ ਰੱਖਦਾ ਹੈ।
ਰਹਿਣੀ ਰੇ ਸੋਈ ਸਿੱਖ ਮੇਰਾ ਰਹਿਤ ਸੋ ਪਿਆਰੀ ਮੋਏ ਕੋ ਸਿਦਕ ਮਾਂ ਪ੍ਰਿਆਏ।
ਮਹਾਰਾਜ ਕਹਿੰਦੇ ਮੈਨੂੰ ਤਾਂ ਰਹਿਤ ਪਿਆਰੀ ਹੈ ਜਿਹੜਾ ਗੁਰੂ ਦਾ ਸਿਦਕ ਰੱਖਦਾ, ਗੁਰੂ ਦਾ ਭਰੋਸਾ ਰੱਖਦਾ।
ਰਹਿਣੀ ਸਤਿਗੁਰ ਸਿੱਖ ਕੀ ਕਹੀ ਜੋ ਹਿਤ ਚਿਤ ਲਾਏ।
ਮਹਾਰਾਜ ਜੀ ਨੇ ਸਿੱਖ ਦੀ ਰਹਿਣੀ ਦੱਸੀ ਹੈ ਭਾਈ।
ਪੜੈ ਸੁਣੈ ਭਗਤੀ ਲੈ ਮੁਕਤ ਗੁਰੂ ਕਰ ਜਾਏ।
ਜਿਹੜਾ ਇਸ ਰਹਿਤ ਨੂੰ ਪੜ੍ਹੇਗਾ ਸੁਣੇਗਾ ਉਹਨੂੰ ਮੁਕਤੀ ਮਿਲੇਗੀ, ਭਗਤੀ ਮਿਲੇਗੀ, ਔਰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਸਦਾ ਵਾਸ ਤੇ ਨਿਵਾਸ ਮਿਲੇਗਾ। ਸਤਿਗੁਰੂ ਜੀ ਦਇਆ ਕਰਨ, ਕਿਰਪਾ ਕਰਨ, ਸਾਨੂੰ ਇਹ ਰਹਿਤ ਪ੍ਰਾਪਤ ਹੋਵੇ, ਅਸੀਂ ਰਹਿਣੀ ਬਹਿਣੀ ਦੇ ਤਾਰਨੀ ਹੋਈਏ, ਗੁਰੂ ਆਸ਼ੇ ਅਨੁਸਾਰ ਚੱਲੀਏ, ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ।